ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਉ ਹਿਰਦੈ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਧੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸ੍ਰੀ ਗੁਰ ਪਗ ਕੀ ਕੀਲ ਕਾ ਮਨ ਦਾਨੋ ਢਗ ਕੀਨਾ ਮੁਹਾਦਕ ਪਾਟਾ ਭਿੜਤ ਨਹਿ ਰੱਖੇਂਗੇ ਲਖ ਦੀਨਾ
ਸ਼ਹਿਨਸ਼ਾਹੇ ਹਰਦਵਾਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਬੜੇ ਰਸ ਪਿੰਨੇ ਅੰਦਾਜ਼ ਵਿਚ ਰੱਬੀ ਬਾਣੀ ਅਲਾਹੀ ਬਾਣੀ ਦੀ ਕੀਰਤੀ ਦੁਆਰਾ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਮਹਾਨ ਰਚਨਾ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਸਾਰਾ ਇਤਿਹਾਸ ਲੱਭ ਲੱਭ ਕੇ ਉਸ ਨੂੰ ਇਕੱਤਰ ਕੀਤਾ ਔਰ ਸਾਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਏ ਕਿ ਉਹ ਮਹਾਨ ਦੇਣ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ। ਉਹਨਾਂ ਨੇ ਕਿੰਨੀ ਕੁ ਮਾਨਵਤਾ ਨੂੰ ਉਤਾਰਿਆ, ਕਿੱਥੇ ਕਿੱਥੇ ਜਾ ਕੇ ਕਿਹਦਾ ਕਿਹਦਾ ਭਲਾ ਕੀਤਾ, ਉਹ ਸਾਰਾ ਵਰਣਨ ਭਾਈ ਸਾਹਿਬ ਜੀ ਨੇ ਇਸ ਪਾਵਨ ਰਚਨਾ ਵਿੱਚ ਕੀਤਾ। ਤੋ ਕੱਲ ਆਪਾਂ ਵਿਚਾਰ ਕਰ ਰਹੇ ਸੀ ਕਿ ਮਾਤਾ ਸੁਲੱਖਣੀ ਜੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਏ ਨੇ। ਜਿੰਨੇ ਵੀ ਆਂਢ ਗੁਆਂਢ ਦੀਆਂ ਇਸਤਰੀਆਂ ਨੇ ਬਹੁਤ ਵੈਰਾਗ ਵਿੱਚ ਨੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਹ ਮਹਿਲ ਆਪਣੇ ਛੋਟੇ ਸਪੁੱਤਰ ਬਾਬਾ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਤੇ ਮਾਤਾ ਪਿਤਾ ਕੋਲ ਚਲੇ ਗਏ। ਤੋ ਗੁਰੂ ਸਵਾਰਿਓ, ਇਸ ਤੋਂ ਅਗਲਾ ਅੱਜ ਜੋ ਅਧਿਆਏ ਹੈ ਉਸ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕੀ ਬਖਸ਼ਿਸ਼ ਕਰਦੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੋ ਤੇ ਪਿਆਰ ਨੂੰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸ੍ਰੀ ਗੁਰ ਪਗ ਹੈ ਕੀਲ ਕਾ ਮਨ ਦਨ ਟਿਗ ਕੀਨ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਸ ਦੋਹਰੇ ਅੰਦਰ ਇਹ ਵਚਨ ਉਚਾਰਨ ਕਰ ਰਹੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਿਹੜੇ ਚਰਨ ਨੇ ਨਾ, ਉਹ ਇਸ ਤਰ੍ਹਾਂ ਹੈ ਜਿਵੇਂ ਚੱਕੀ ਦੇ ਪੁੜਾਂ ਦੇ ਵਿੱਚ ਇੱਕ ਧੁਰਾ ਹੁੰਦਾ ਹੈ ਕਿੱਲੀ, ਕੀਲ ਕਾ ਤੋਂ ਭਾਵ ਹੈ ਕਿੱਲੀ। ਵੱਡੇ ਵੱਡੇ ਪੁੜ ਵੀ ਦਾਣਿਆਂ ਦਾ ਮਲੀਆ ਮੇਟ ਕਰ ਦਿੰਦੇ ਨੇ, ਪਰ ਹੈਰਾਨਗੀ ਉਦੋਂ ਹੁੰਦੀ ਏ ਕਿ ਜਦੋਂ ਪੁੜ ਚੁੱਕ ਕੇ ਵੇਖੀਏ ਤੇ ਕੁਝ ਦਾਣੇ ਅਜੇ ਵੀ ਬਚ ਗਏ ਉਹਨਾਂ ਪੁੜਾਂ ਵਿੱਚ। ਇਹ ਕਿਹੜੇ ਦਾਣੇ ਨੇ ਜੀ ਜਿਹੜੇ ਬਚਦੇ ਨੇ, ਜਿਹੜੇ ਉਸ ਕਿੱਲੀ ਦੇ ਨਾਲ ਧੁਰੇ ਦੇ ਨਾਲ ਲੱਗੇ ਰਹਿ ਜਾਂਦੇ ਨੇ, ਉਹ ਦਾਣੇ ਭਾਰੀ ਪੁੜਾਂ ਵਿੱਚ ਵੀ ਬਚ ਜਾਂਦੇ। ਇਸੇ ਤਰ੍ਹਾਂ ਹੀ ਇਹ ਵਿਸ਼ੇ ਵਿਕਾਰਾਂ ਦੀ ਚੱਕੀ ਵੀ ਚੱਲ ਰਹੀ, ਪਰ ਇਹਦੇ ਵਿੱਚ ਵੀ ਜਿਹੜਾ ਗੁਰੂ ਦੇ ਚਰਨਾਂ ਰੂਪੀ ਕਿੱਲੀ ਦੇ ਨਾਲ ਜੁੜਿਆ ਰਹਿ ਜਾਂਦਾ ਉਸ ਦਾ ਬਚਾਅ ਹੋ ਸਕਦਾ। ਜਿਵੇਂ ਆਪਾਂ ਗੁਰਬਾਣੀ ਅੰਦਰ ਪੜ੍ਹਦੇ ਹਾਂ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਦੰਦਾਂ ਤੋਂ ਬਗੈਰ ਹੀ ਜਗਤ ਨੂੰ ਨਿਗਲਦੀ ਜਾ ਰਹੀ, ਮਨੁੱਖ ਨੂੰ ਮੋਹ ਲੈਂਦੀ ਏ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਪਰ ਕੀ ਸਾਰਿਆਂ ਨੂੰ ਇਹਨੇ ਲਪੇਟ ਵਿੱਚ ਲਿਆ? ਕਹਿੰਦੇ ਨੇ ਨਹੀਂ, ਮਨ ਮੁੱਖ ਖਾਧੇ ਗੁਰਮੁਖ ਉਭਰੇ, ਉਭਰੇ ਦਾ ਅਰਥ ਹੈ ਬਚ ਗਏ। ਜਿਨੇ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਨਾਮ ਦੇ ਨਾਲ ਚਿੱਤ ਜੋੜ ਕੇ ਰੱਖਿਆ ਉਹਨਾਂ ਦਾ ਬਚਾਅ ਹੁੰਦਾ। ਪਾਤਸ਼ਾਹ ਕਹਿੰਦੇ ਨੇ ਧੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਕਹਿੰਦੇ ਨੇ ਅਜੀਬ ਗੱਲ ਵੇਖਣ ਵਿੱਚ ਆਈ ਹੈ ਕਿ ਜਿਹੜੇ ਉਸ ਧੁਰੇ ਦੇ ਨਾਲ ਜੁੜੇ ਰਹਿ ਗਏ ਉਹ ਬਚ ਗਏ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਚਰਨ ਜਿਹੜੇ ਨੇ ਉਹ ਇੱਕ ਕਿੱਲੀ ਦੀ ਤਰ੍ਹਾਂ ਤੇ ਮੇਰਾ ਮਨ ਜਿਹੜਾ ਇਹ ਦੋ ਚੱਕੀ ਦੇ ਪੁੜਾਂ ਦੇ ਵਿੱਚ ਆਇਆ ਹੋਇਆ ਇੱਕ ਗਰੀਬ ਜਿਹਾ ਜਿਵੇਂ ਕੋਈ ਦਾਣਾ ਹੋਵੇ, ਕਮਜ਼ੋਰ ਜਿਹਾ ਦਾਣਾ, ਪਰ ਮੈਨੂੰ ਉਮੀਦ ਹੈ ਕਿ ਗੁਰੂ ਨਾਨਕ ਦੇ ਚਰਨ ਰੂਪੀ ਜਿਹੜੀ ਕਿੱਲੀ ਏ ਇਹ ਮੇਰੇ ਤੇ ਕਿਰਪਾ ਕਰਨਗੇ ਔਰ ਮੇਰੇ ਮਨ ਨੂੰ ਗਰੀਬ ਜਾਣ ਕੇ ਮੇਰਾ ਜ਼ਰੂਰ ਪਾਰ ਉਤਾਰਾ ਕਰਨਗੇ, ਮੇਰਾ ਬਚਾਅ ਹੋਵੇਗਾ, ਮੇਰਾ ਉਧਾਰ ਹੋਵੇਗਾ। ਤੋ ਕਹਿੰਦੇ ਨੇ ਕਿ ਮੇਰਾ ਮਨ ਇੱਕ ਦਾਣੇ ਦੀ ਢਿੱਗ ਹੈ,
ਮੁਹਾਦਕ ਪਟ ਭਿਟ ਤਨ ਹੈ ਰੱਖ ਹਿੰਗ ਹੈ ਲਖ ਦੀਨਾ।
ਔਰ ਮੋਹ ਆਦਿਕ ਜਿਹੜੇ ਵਿਕਾਰ ਨੇ ਇਹ ਕਹਿੰਦੇ ਨੇ ਇਹ ਪੁੜ ਨੇ, ਤੇ ਇਹ ਪੁੜ ਜਿਹੜੇ ਨੇ ਇਹ ਮੇਰੇ ਨੇੜੇ ਵੀ ਨਹੀਂ ਛੂਣਗੇ, ਕਿਉਂਕਿ ਆਸਰਾ ਗੁਰੂ ਨਾਨਕ ਦੇ ਚਰਨਾਂ ਦਾ ਜਿਹਨੇ ਲੈ ਲਿਆ, ਗੁਰੂ ਨਾਨਕ ਫਿਰ ਉਹਨਾਂ ਦੀ ਆਪ ਬੌੜੀ ਕਰਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਕਿ ਉਹ ਇਹ ਜਿਹੜੇ ਮੋਹ ਆਦਿਕ ਪੁੜ ਨੇ ਇਹਨਾਂ ਦੇ ਮੈਨੂੰ ਲਾਗੇ ਵੀ ਨਹੀਂ ਮੇਰਾ ਗੁਰੂ ਆਉਣ ਦੇਵੇਗਾ, ਔਰ ਮੇਰੇ ਮਨ ਨੂੰ ਗਰੀਬ ਜਾਣ ਕੇ ਮੇਰੀ ਰੱਖਿਆ ਕਰਨਗੇ।
ਬਾਲਾ ਕਹਿ ਸੁਣੋ ਸ੍ਰੀ ਅੰਗਦ।
ਭਾਈ ਬਾਲਾ ਜੀ ਜਿਹੜੇ ਇਹ ਸਾਰਾ ਬਿਰਤਾਂਤ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ, ਉਹਦੇ ਵਿੱਚ ਕਹਿੰਦੇ ਨੇ ਬਾਲਾ ਕਹਿ ਸੁਣੋ ਸ੍ਰੀ ਅੰਗਦ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ। ਭਾਈ ਬਾਲਾ ਜੀ ਕਹਿੰਦੇ ਨੇ ਧਿਆਨ ਨਾਲ ਹੁਣ ਸਰਵਣ ਕਰੋ।
ਸ੍ਰੀ ਗੁਰ ਕਥਾ ਦੇ ਸੁਖ ਸੰਪਦ।
ਔਰ ਸਤਿਗੁਰੂ ਜੀ ਦੀ ਜਿਹੜੀ ਕਥਾ ਹੈ ਸਾਰਿਆਂ ਦੇ ਦੁੱਖਾਂ ਨੂੰ ਇਹ ਦੂਰ ਕਰਦੀ ਹੈ।
ਨਿਸ ਬਾਸਰ ਰਾਜੇ ਉਦਿਆਨਾ।
ਔਰ ਨਿਸ ਬਾਸਰ, ਨਿਸ ਕਹਿੰਦੇ ਨੇ ਰਾਤ ਨੂੰ, ਬਾਸਰ ਕਹਿੰਦੇ ਨੇ ਦਿਨ ਨੂੰ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਿਨ ਰਾਤ ਹੁਣ ਉਦਿਆਨ ਉਸ ਜੰਗਲ ਦੇ ਵਿਚ ਹੀ ਟਿਕਾਣਾ ਕੀਤਾ, ਉਥੇ ਹੀ ਰਹਿ ਰਹੇ ਹਨ।
ਜਿਸ ਦਰਸ਼ਨ ਦੁਖ ਦਾਰ ਦੇ ਹਨ।
ਔਰ ਜਿਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਕਹਿੰਦੇ ਨੇ ਸਾਰੇ ਦੁੱਖ ਦਲਿੱਦਰ ਨਾਸ਼ ਹੋ ਜਾਂਦੇ ਨੇ, ਉਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਹੁਣ ਉਸ ਉਦਿਆਨ ਜੰਗਲ ਦੇ ਵਿਚ ਰਹਿ ਰਹੇ ਹਨ।
ਕੀਰਤਾ ਨਾ ਪ੍ਰਤਾਪ ਵਧਾਵਨ, ਭਗਤ ਜਗਤ ਮੈਂ ਮਨ ਪ੍ਰਗਟਾਨਾ।
ਕਹਿੰਦੇ ਨੇ ਭਗਤ ਜਗਤ ਮੈਂ ਮਗ ਪ੍ਰਗਟਾਵਨ, ਜਿਨ੍ਹਾਂ ਨੇ ਇਸ ਜਗਤ ਦੇ ਅੰਦਰ ਭਗਤੀ ਦਾ ਮਾਰਗ ਪ੍ਰਗਟ ਕਰਨਾ, ਪ੍ਰਗਟ ਕੀਤਾ ਹੈ।
ਕੁਮਾਤਕ ਪੰਥ ਕਦਮ ਮਿਟਾਵਨ।
ਔਰ ਜਿਹੜੇ ਭੈੜੀ ਮਤ ਵਾਲੇ, ਕੁਪਥ ਭੈੜੇ ਰਸਤੇ ਤੇ ਤੁਰਨ ਵਾਲੇ, ਔਰ ਕਰੂੜ ਦੰਭੀ ਲੋਕੀ ਜਿਹੜੇ ਨੇ ਉਹਨਾਂ ਨੂੰ ਮਿਟਾ ਕੇ ਸਿੱਧੇ ਰਾਹ ਪਾਉਣ ਵਾਸਤੇ ਆਏ ਹਨ।
ਕੀਰਤ ਨਾਮ ਪ੍ਰਤਾਪ ਵਧਾਵਨ।
ਔਰ ਜਿਨ੍ਹਾਂ ਨੇ ਨਾਮ ਦੀ ਕੀਰਤੀ ਦਾ ਪ੍ਰਤਾਪ ਇਸ ਜਗਤ ਵਿਚ ਵਧਾਉਣਾ ਹੈ।
ਸ਼ੁਭ ਮਾਰਗ ਮਾਨਵ ਕੋ ਪਾਵਨ।
ਔਰ ਮਨੁੱਖਤਾ ਨੂੰ ਸ਼ੁਭ ਮਾਰਗ ਤੇ, ਚੰਗੇ ਰਸਤੇ ਤੇ। ਚੰਗਾ ਰਸਤਾ ਕਿਹੜਾ? ਜਿਹੜਾ ਪਰਮਾਰਥ ਦਾ ਰਸਤਾ ਹੈ, ਪਰਮਾਤਮਾ ਦੇ ਮਾਰਗ ਤੇ ਤੁਰਨਾ, ਉਸ ਰਸਤੇ ਦੇ ਉੱਤੇ ਪਾਉਣ ਵਾਸਤੇ ਇਸ ਮਨੁੱਖਤਾ ਨੂੰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਏ ਹਨ।
ਇਹ ਬਦ ਕੀ ਇੱਛਾ ਔਰ ਧਾਰੇ।
ਔਰ ਉਹਨਾਂ ਨੇ ਦਿਲ ਵਿਚ ਇਹ ਇੱਛਾ ਧਾਰਨ ਕੀਤੀ ਹੈ।
ਜਪੈ ਨਾਮ ਜੈ ਸੰਤ ਮੁਰਾਰੇ।
ਕਿਵੇਂ ਪਰਮੇਸ਼ਰ ਦਾ ਨਾਮ ਦਾ ਜਾਪ ਕਰਨਾ ਹੈ।
ਮਾਨਨ ਮਨ ਕੋ ਹਾਨਨ ਮਾਨਾ।
ਔਰ ਕਹਿੰਦੇ ਨੇ ਜਿਹੜਾ ਮਨ ਦਾ ਮਾਣ ਹੈ ਇਸ ਨੂੰ ਕਹਿੰਦੇ ਨੇ ਕਿ ਇਹ ਹਾਨੀਕਾਰਕ ਮੰਨਿਆ ਗਿਆ ਹੈ।
ਦੀਨਨ ਕੋ ਤਾਰਨ ਭਗਵਾਨਾ।
ਔਰ ਕਹਿੰਦੇ ਨੇ ਕਿ ਗਰੀਬਾਂ ਨੂੰ ਤਾਰਨ ਵਾਸਤੇ ਪਰਮਾਤਮਾ ਦਾ ਰੂਪ, ਭਗਵਾਨ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਇਸ ਜਗਤ ਵਿਚ ਆਏ ਹਨ।
ਦੋਹਰਾ ਜਿਸ ਕੀ ਕਰਨਾ ਤੇ ਮੁਚੈ ਕਲ ਕੇ ਕਲਖ ਕਲੇਸ਼।
ਜਿਨ੍ਹਾਂ ਦੀ ਕਿਰਪਾ ਦੇ ਨਾਲ ਕਲਯੁਗ ਦੇ ਅੰਦਰ ਕਹਿੰਦੇ ਨੇ ਸਾਰੇ ਪਾਪ ਕਲੇਸ਼ ਜਿਹੜੇ ਨੇ ਇਹ ਮੁੱਕ ਜਾਂਦੇ ਹਨ।
ਕੁਸ਼ਕ ਕਾਲ ਬਤੀਤ ਭਇਓ ਧਰੇ ਦੇਹ ਅਸਬੇਸ।
ਔਰ ਕਹਿੰਦੇ ਨੇ ਕਿ ਉਹਨਾਂ ਨੇ ਸਰੀਰ ਧਾਰਨ ਕਰਨ ਤੋਂ ਬਾਅਦ ਕੁਝ ਸਾਲ ਐਸੇ ਭੇਖ ਵਿਚ ਬਤੀਤ ਕੀਤੇ ਹਨ।
ਸਭ ਹੈ ਬਲੋਕੇ ਬੇਦ ਨਾਰ ਕਾਹੇ।
ਔਰ ਕਹਿੰਦੇ ਨੇ ਕਿਸੇ ਆਦਮੀ ਨੇ ਉਹਨਾਂ ਨੂੰ ਇਸ ਹਾਲਤ ਵਿਚ ਵੇਖਿਆ, ਜਦੋਂ ਜੰਗਲ ਦੇ ਵਿਚ ਨੇ ਨਾ ਫਕੀਰਾਂ ਵਾਲਾ ਭੇਸ ਧਾਰਨ ਕੀਤਾ, ਤੇ ਕਿਸੇ ਮਨੁੱਖ ਨੇ ਉਥੇ ਸੁਲਤਾਨਪੁਰ ਲੋਧੀ ਇਸ ਹਾਲਤ ਵਿਚ ਬੈਠਿਆਂ ਨੂੰ ਉਹਨਾਂ ਨੂੰ ਜੰਗਲ ਵਿਚ ਵੇਖਿਆ ਹੈ।
ਭਨੀ ਖਬਰ ਤਲਵੰਡੀ ਤਾਹੇ।
ਔਰ ਉਸ ਨੇ ਇਹ ਖਬਰ ਜਿਹੜੀ ਜਾ ਕੇ ਤਲਵੰਡੀ ਦੇ ਵਿਚ ਇਹ ਖਬਰ ਜਿਹੜੀ ਉਹ ਦਿੱਤੀ ਹੈ, ਪਿਤਾ ਕਲਿਆਣ ਦਾਸ ਜੀ ਉਨ੍ਹਾਂ ਨੂੰ ਇਸ ਖਬਰ ਦਾ ਪਤਾ ਲੱਗਾ ਹੈ।
ਸੁਣ ਪਰਿਵਾਰ ਹੈ ਪਰਿਓ ਖਵਾਰੂ।
ਔਰ ਇਹ ਜਦੋਂ ਗੱਲ ਹੁਣ ਪਰਿਵਾਰ ਨੇ ਸੁਣੀ ਹੈ ਤੇ ਪਰਿਵਾਰ ਇਕਦਮ ਸਾਰਾ ਜਿਹੜਾ ਉਹ ਘਬਰਾ ਗਿਆ ਹੈ।
ਜਨ ਬਾਨਾ ਬਨ ਜਾ ਹਨਿਹੋ ਨਠ ਨਿਹਾਰੂ।
ਔਰ ਕਹਿੰਦੇ ਨੇ ਕਿ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਕਮਲ ਫੁੱਲਾਂ ਦਾ ਬਗੀਚਾ ਹੋਵੇ ਤੇ ਉਹਦੇ ਵਿਚ ਇਕਦਮ ਕੋਰਾ ਪੈ ਜਾ, ਕੱਕਰ ਪੈ ਜਾ ਤੇ ਉਹ ਸਾਰੇ ਸੜ ਜਾਂਦੇ ਨੇ ਨਾ, ਮੁਰਝਾ ਜਾਂਦੇ ਨੇ। ਇਹ ਹਾਲਤ ਬਣ ਗਈ ਸਾਰੇ ਪਰਿਵਾਰ ਦੀ ਜਦੋਂ ਇਹ ਖਬਰ ਸੁਣੀ ਇਕਦਮ ਕਿ ਤੁਹਾਡਾ ਪੁੱਤਰ ਉਹ ਤੇ ਕਾਰੋਬਾਰ ਸਾਰਾ ਛੱਡ ਕੇ ਫਕੀਰਾਂ ਵਾਲੇ ਕੱਪੜੇ ਪਾ ਲਏ ਨੇ ਤੇ ਉਹ ਜੰਗਲ ਦੇ ਵਿਚ ਉਹਨਾਂ ਨੇ ਉਤਾਰਾ ਕੀਤਾ, ਉੱਥੇ ਬੈਠੇ ਨੇ। ਇਹ ਸੁਣ ਕੇ ਜਿਹੜਾ ਪਰਿਵਾਰ ਸੀ ਨਾ, ਇਹ ਸਾਰਾ ਚਿੰਤਤ ਹੋ ਗਿਆ ਹੈ।
ਕਾਲੂ ਬੋਲ ਲਿਓ ਮਰਦਾਨਾ।
ਫਿਰ ਪਿਤਾ ਕਲਿਆਣ ਦਾਸ ਜੀ ਨੇ ਸੁਨੇਹਾ ਘੱਲ ਕੇ ਤੇ ਭਾਈ ਮਰਦਾਨਾ ਜੀ ਨੂੰ ਬੁਲਾਇਆ ਹੈ।
ਅਦਕ ਸ਼ੋਕ ਸੋ ਬਚਨ ਬਖਾਨਾ।
ਔਰ ਕਹਿੰਦੇ ਨੇ ਬੜੇ ਦੁਖੀ ਹਿਰਦੇ ਦੇ ਨਾਲ ਉਹਨਾਂ ਨੇ ਫਿਰ ਇਹ ਬਚਨ ਕੀਤੇ ਹਨ।
ਜਾਹੋ ਅਵੇ ਤੂੰ ਪੁਰ ਸੁਲਤਾਨਾ।
ਕਹਿਣ ਲੱਗੇ ਕਿ ਤੂੰ ਹੁਣੇ ਹੀ ਤਿਆਰ ਹੋ ਜਾ ਤੇ ਹੁਣੇ ਹੀ ਸੁਲਤਾਨਪੁਰ ਤੂੰ ਜਾਣਾ ਹੈ।
ਬਿਨ ਬਿਲੰਬ ਨਜ ਕਰੋ ਪਿਆਨਾ।
ਬਿਲੰਬ ਕਹਿੰਦੇ ਨੇ ਦੇਰੀ ਨੂੰ, ਕਹਿੰਦੇ ਨੇ ਦੇਰੀ ਨਾ ਕਰੀ। ਦੇਖੋ ਮਾਂ ਬਾਪ ਕਿੰਨੇ ਚਿੰਤਤ ਹੋ ਜਾਂਦੇ ਨੇ ਇਕਦਮ ਕਿ ਪਿਤਾ ਦੇ ਮਨ ਵਿਚ ਸੀ ਕਿ ਬੜਾ ਸੋਹਣਾ ਕਾਰੋਬਾਰ ਪਿਆ ਕਰਦੇ ਨੇ, ਉੱਥੇ ਸ਼ੋਭਾ ਸੁਣਦੇ ਸਨ। ਇਕਦਮ ਜਦੋਂ ਇਹ ਖਬਰ ਸੁਣੀ ਤੇ ਬੜੇ ਚਿੰਤਾ ਤਰ ਹੋ ਗਏ ਪਰਿਵਾਰ। ਔਰ ਉਹਨਾਂ ਨੂੰ ਭਾਈ ਮਰਦਾਨਾ ਜੀ ਨੂੰ ਇੱਕੋ ਦਮ ਬੁਲਾ ਕੇ ਤੇ ਕਹਿਣ ਲੱਗੇ ਕਿ ਛੇਤੀ ਜਾਓ ਤੇ ਹੁਣ ਦੇਰੀ ਨਾ ਕਰੀ ਤੇ ਛੇਤੀ ਜਾ ਕੇ ਤੇ ਇਸ ਗੱਲ ਦਾ ਤੁਸੀਂ ਪਤਾ ਕਰੋ।
ਕਾਹੂ ਢਗ ਤੇ ਸੁਣੇ ਕੁਚਾਲੇ।
ਔਰ ਕਹਿੰਦੇ ਨੇ ਕਿ ਮੈਂ ਕਿਸੇ ਬੰਦੇ ਕੋਲੋਂ ਇਹ ਬੜੀ ਭੈੜੀ ਖਬਰ ਜਿਹੜੀ ਹੈ ਨਾ, ਇਹ ਮੈਂ ਸੁਣੀ ਹੈ।
ਨਾਨਕ ਕਿਨੋ ਭੇਖ ਕੁਟਾਲੇ।
ਔਰ ਗੁਰੂ ਨਾਨਕ ਨੇ ਫਕੀਰਾਂ ਵਾਲਾ ਭੇਖ ਧਾਰਨ ਕਰ ਲਿਆ ਹੈ।
ਤਜ ਦਿਨੋ ਸਭ ਮੋਦੀ ਖਾਨਾ।
ਔਰ ਇਹ ਵੀ ਮੈਨੂੰ ਖਬਰ ਮਿਲੀ ਏ ਕਿ ਉਹਨਾਂ ਨੇ ਸਾਰਾ ਮੋਦੀ ਖਾਨਾ ਜਿਹੜੇ ਨਾ ਤਜ ਦਿੱਤਾ, ਭਾਵ ਛੱਡ ਦਿੱਤਾ। ਮੋਦੀ ਦੀ ਕਾਰ ਉਹਨਾਂ ਨੇ ਤਿਆਗ ਦਿੱਤੀ, ਮੋਦੀ ਖਾਨਾ ਜੋ ਹੈ ਉਹਨਾਂ ਨੇ ਛੱਡ ਦਿੱਤਾ ਹੈ।
ਪਯੋ ਫਕੀਰ ਸ਼ੋਰ ਕੁਲ ਕਾਨਾ।
ਔਰ ਕਹਿੰਦੇ ਨੇ ਕਿ ਫਕੀਰ ਹੋ ਗਏ ਨੇ, ਕੁਲ ਦੀ ਲਾਜ ਸ਼ਰਮ ਇੱਕ ਪਾਸੇ ਕਰਕੇ ਛੱਡ ਕੇ ਤੇ ਉਹਨਾਂ ਨੇ ਫਕੀਰਾਂ ਵਾਲੇ ਪਕੜੇ ਕੱਪੜੇ ਪਾ ਲਏ ਨੇ, ਫਕੀਰ ਹੋ ਗਏ ਹਨ।
ਦੋਹਰਾ ਮਰਦਾਨੇ ਤਤਕਾਲ ਸੋਨਾ ਕੀਨ ਪਿਆਨੋ ਮਾਨ।
ਜਦੋਂ ਭਾਈ ਮਰਦਾਨੇ ਨੇ ਇਹ ਗੱਲ ਸੁਣੀ ਤੇ ਉਹਨਾਂ ਦੀ ਗੱਲ ਨੂੰ ਮੰਨ ਕੇ ਤੇ ਕਹਿੰਦੇ ਨੇ ਸ਼ੀਘਰ ਹੀ ਉਸੇ ਵੇਲੇ ਭਾਈ ਮਰਦਾਨਾ ਸੁਲਤਾਨਪੁਰ ਲੋਧੀ ਨੂੰ ਜਾਣ ਵਾਸਤੇ ਤਿਆਰ ਹੋ ਗਿਆ ਹੈ।
ਨਾਨਕ ਜਨਨੀ ਜਨਕ ਮਾਨਾ ਗੁਨੇ ਅਨਕ ਅਨੁਮਾਨ।
ਔਰ ਕਹਿੰਦੇ ਨੇ ਨਾਨਕ ਜਨਨੀ ਜਨਕ ਮਨ ਗੁਨੇ ਅਨਕ ਅਨੁਮਾਨ। ਜਨਕ ਕਹਿੰਦੇ ਨੇ ਪਿਤਾ ਨੂੰ, ਜਨਨੀ ਕਹਿੰਦੇ ਨੇ ਮਾਨ। ਕਹਿੰਦੇ ਨੇ ਮਾਤਾ ਪਿਤਾ ਗੁਰੂ ਨਾਨਕ ਦੇ ਮਹਾਰਾਜ ਦੇ, ਪਿਤਾ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ, ਉਹ ਮਨ ਦੇ ਵਿੱਚ ਕਹਿੰਦੇ ਨੇ ਕਈ ਪ੍ਰਕਾਰ ਦੀਆਂ ਗੱਟੀਆਂ ਗਿਣਦੇ ਨੇ ਤੇ ਕਈ ਤਰ੍ਹਾਂ ਦੇ ਉਹ ਅਨੁਮਾਨ ਲਾਉਂਦੇ ਹਨ।
ਟੋਟਾ ਭਇਓ ਦਰਬ ਕੋ ਤਾਸੋ।
ਉਹ ਮਨ ਵਿੱਚ ਇਹ ਸੋਚਦੇ ਨੇ ਕਿ ਧਨ ਦੀ ਕੋਈ ਟੋਟ ਆ ਗਈ ਹੈ, ਜਿਹੜਾ ਇਹਨਾਂ ਨੇ ਮੋਦੀ ਖਾਨਾ ਛੱਡ ਦਿੱਤਾ, ਕੋਈ ਘਾਟਾ ਪੈ ਗਿਆ ਕਾਰੋਬਾਰ ਵਿੱਚ। ਹੁਣ ਮਾਤਾ ਪਿਤਾ ਚਿੰਤਾ ਤਾਂ ਹੋਏ ਨੇ ਔਰ ਉਹ ਸੋਚਦੇ ਨੇ ਪੈ ਕੀ ਕਾਰਨ ਹੋ ਸਕਦਾ, ਕਿਉਂ ਮੋਦੀ ਦੀ ਕਾਰ ਛੱਡ ਦਿੱਤੀ ਏ, ਕੀ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਘਾਟਾ ਪੈ ਗਿਆ ਹੈ।
ਕਿਦੋਂ ਰਦਾਤਾ ਕਿਨੋ ਦਾਸੋ।
ਕਿਉਂ ਉਹਨਾਂ ਨੇ ਇੰਨਾ ਉਦਾਸੀ ਹਿਰਦੇ ਵਿਚ ਲਿਆਂਦੀ ਏ, ਉਹਨਾਂ ਦੇ ਮਨ ਵਿਚ ਤੇ ਹੀ ਹੈ ਨਾ ਕਿ ਸੰਸਾਰੀ ਬੰਦੇ ਨੇ, ਸੰਸਾਰੀ ਸੋਚ ਵਾਲੇ ਨੇ, ਮਨ ਵਿਚ ਆ ਗਿਆ ਕਿ ਹੋ ਸਕਦਾ ਘਾਟਾ ਪੈ ਗਿਆ ਹੋਵੇ ਤੇ ਉਦਾਸ ਹੋ ਗਿਆ ਹੁਣ, ਇਸ ਕਰਕੇ ਉਹਨਾਂ ਨੇ ਫਕੀਰਾਂ ਵਾਲਾ ਚੋਲਾ ਪਾ ਲਿਆ ਤੇ ਜੰਗਲ ਚ ਜਾ ਬੈਠੇ ਨੇ। ਉਹਨਾਂ ਨੂੰ ਇਹ ਨਹੀਂ ਗਿਆਨ ਇਸ ਗੱਲ ਦਾ ਕਿ ਉਹ ਤੇ ਆਪ ਹੀ ਪਰਮਾਤਮਾ ਦਾ ਰੂਪ ਨੇ ਔਰ ਆਏ ਹੀ ਇਸੇ ਮਕਸਦ ਵਾਸਤੇ ਨੇ, ਪਰ ਨਹੀਂ, ਗਿਆਨ ਨਹੀਂ ਹੈ। ਉਹ ਮਨ ਵਿਚ ਸੋਚਦੇ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਜ਼ਿਆਦਾ ਘਾਟਾ ਪੈ ਗਿਆ ਹੋਣਾ, ਇਸ ਕਰਕੇ ਉਹਨਾਂ ਦਾ ਮਨ ਇਸ ਇੰਨਾ ਉਦਾਸ ਹੋਇਆ ਹੈ।
ਆਤੋ ਉਧਾਰ ਬਹੁ ਦਰਬ ਲੁਟਾਇਓ।
ਔਰ ਕਹਿੰਦੇ ਨੇ ਬੜੇ ਉਧਾਰ ਚਿੱਤ ਹੋ ਕੇ, ਭਾਵ ਖੁੱਲੇ ਦਿਲ ਦੇ ਨਾਲ ਉਹਨਾਂ ਨੇ ਪਹਿਲਾਂ ਦਰਬ ਧਨ ਦੌਲਤ ਜਿਹੜਾ ਉਹ ਬੜਾ ਲਟਾਇਆ, ਕਿਉਂਕਿ ਉਹਨਾਂ ਦੇ ਮਨ ਵਿਚ ਇਹ ਸੀ ਕਿ ਜਿਹੜਾ ਵੀ ਕੋਈ ਗਰੀਬ ਗੁਰਬਾ ਆਉਂਦਾ ਕਦੇ ਨਾ ਗੁਰੂ ਨਾਨਕ ਨੂੰ ਨਾ ਕਰਦੇ ਹੀ ਨੇ, ਸਾਰਿਆਂ ਨੂੰ ਦੇਈ ਜਾਂਦੇ ਨੇ, ਪਰ ਕੌਣ ਜਾਣੇ ਪਿਆਰਿਓ ਜਿੱਥੇ ਰੱਬ ਆਪ ਵੰਡਣ ਵਾਲਾ ਹੋਵੇ ਉੱਥੇ ਕਦੇ ਘਾਟੇ ਨਹੀਂ ਪੈਂਦੇ। ਘਾਟੇ ਹਮੇਸ਼ਾ ਉੱਥੇ ਪੈਂਦੇ ਨੇ ਜਿੱਥੇ ਬੰਦਾ ਮੈਂ ਮੇਰੀ ਕਰਦਾ ਰਹਿੰਦਾ। ਜਿਹੜੇ ਕਰਦੇ ਹੀ ਤੇਰਾ ਤੇਰਾ ਹੋਣ ਉਹਨਾਂ ਨੂੰ ਘਾਟਾ ਕਿਵੇਂ ਪੈ ਸਕਦਾ। ਪਰ ਉਹਨਾਂ ਦੇ ਮਨ ਵਿੱਚ ਇਹ ਹੈ ਕਿ ਉਹ ਅਤ ਉਧਾਰ ਚਿੱਤ ਹੋ ਕੇ ਉਹਨਾਂ ਨੇ ਦਰਬ ਨੂੰ ਲੁਟਾਇਆ ਹੈ।
ਹਮ ਜਾਣਤਾ ਕਸਤੋਟਾ ਆਇਓ,
ਔਰ ਕਹਿੰਦੇ ਨੇ ਕਿ ਅਸੀਂ ਜਾਣਦੇ ਹਾਂ ਕਿ ਜ਼ਰੂਰ ਕੋਈ ਨਾ ਕੋਈ ਘਾਟਾ ਪੈ ਗਿਆ ਹੋਣਾ ਇਹਦੇ ਵਿੱਚ, ਮੋਦੀ ਖਾਨੇ ਚ ਘਾਟਾ ਪੈ ਗਿਆ ਹੋਣਾ। ਮੋਦੀ ਨੇ ਦੌਲਤ ਖਾਨ ਲੋਧੀ ਨੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੋਣਾ ਤੇ ਉਹ ਫਕੀਰਾਂ ਵਾਲਾ ਭੇਖ ਜਿਹੜਾ ਉਹਨਾਂ ਧਾਰਨ ਕਰ ਲਿਆ ਹੈ।
ਬਹੁਤ ਵਾਰ ਮੈਂ ਸਿਖਵਨ ਦਿੰਨੀ,
ਹੁਣ ਪਿਤਾ ਮਨ ਵਿੱਚ ਸੋਚਦੇ ਨੇ ਕਿ ਮੈਂ ਬੜੀ ਵਾਰੀ ਸਿੱਖਿਆ ਦਿੱਤੀ ਸੀ, ਭਾਵ ਮੈਂ ਬੜਾ ਹੀ ਗਿਆਨ ਦਿੰਦਾ ਰਿਹਾ, ਮੈਂ ਬੜਾ ਸਮਝਾਉਂਦਾ ਰਿਹਾ ਹਾਂ।
ਧਨ ਨਹਿ ਖੋਏ ਏਕ ਨਹਿ ਚੀਨੀ,
ਮੈਂ ਉਹਨੂੰ ਕਹਿੰਦਾ ਸੀ ਵੀ ਧਨ ਨਾ ਗਵਾ, ਇਸ ਤਰ੍ਹਾਂ ਨਾ ਧਨ ਇਹਨਾਂ ਲੋਕਾਂ ਨੂੰ ਖਵਾਈ ਜਾ, ਪਰ ਉਹਨਾਂ ਨੇ ਮੇਰੀ ਇੱਕ ਵੀ ਗੱਲ ਜਿਹੜੀ ਉਹ ਨਹੀਂ ਸੁਣੀ ਹੈ।
ਦਰਤ ਜਹਿਤੇ ਦਿਨ ਰਾਤੇ,
ਜਿਸ ਗੱਲ ਦਾ ਦਿਨੇ ਰਾਤ ਡਰ ਬਣਿਆ ਰਹਿੰਦਾ ਸੀ, ਜਿਹੜੀ ਗੱਲ ਤੋਂ ਅਸੀਂ ਡਰਦੇ ਸੀ,
ਬਣੇ ਬਾਦ ਸੋ ਦੁੱਖ ਦਾਤੇ,
ਔਰ ਕਹਿਣ ਲੱਗੇ ਕਿ ਉਹ ਹੀ ਗੱਲ ਜਿਹੜੀ ਹੈ ਨਾ ਦੁੱਖ ਦੇਣ ਵਾਲੀ ਗੱਲ ਉਹ ਬਣ ਗਈ ਹੈ। ਇਸ ਗੱਲ ਦਾ ਮੈਨੂੰ ਡਰ ਸੀ ਔਰ ਇਹ ਜਿਹੜੀ ਗੱਲ ਦਾ ਡਰ ਸੀ ਉਹ ਕੰਮ ਹੋ ਗਿਆ ਹੈ।
ਪੂਰਬ ਸੂਰੈ ਔਰ ਸਿਰ ਧੁਨੇ,
ਔਰ ਦਿਲ ਵਿੱਚ ਬਹੁਤ ਦੁੱਖ ਹੋ ਕੇ ਕਹਿੰਦੇ ਨੇ ਸਿਰ ਹਿਲਾ ਰਹੇ ਹਨ।
ਅਨਕ ਕਲਪਨਾ ਮਨ ਮਹਿ ਗੁਣਈ,
ਔਰ ਅਨੇਕ ਤਰ੍ਹਾਂ ਦੀਆਂ ਸੋਚਾਂ ਅਨੇਕਾਂ ਤਰ੍ਹਾਂ ਦੀਆਂ ਕਲਪਨਾ ਆਪਣੇ ਮਨ ਦੇ ਵਿੱਚ ਪਿਤਾ ਕਲਿਆਣ ਦਾਸ ਜੀ ਉਹ ਕਰੀ ਜਾ ਰਹੇ ਹਨ।
ਸੋ ਬਾਸਰ ਬਨੇ ਆਸਨ ਬਤਾਇਓ,
ਔਰ ਇਸੇ ਤਰ੍ਹਾਂ ਹੀ ਕਹਿੰਦੇ ਨੇ ਉਹ ਦਿਨ ਜਿਹੜਾ ਸੀ ਨਾ ਉਹ ਤੇ ਸਾਰਾ ਗੱਟੀਆਂ ਗਿਣਦਿਆ ਸੋਚਾਂ ਵਿੱਚ ਪਿਆ ਹੋਇਆ, ਇਸੇ ਤਰ੍ਹਾਂ ਹੀ ਸਾਰਾ ਦਿਨ ਜਿਹੜਾ ਉਹ ਲੰਘ ਗਿਆ ਹੈ।
ਨਰਕ ਹੈ ਨਾ ਆਨੰਦ ਪਾਇਓ,
ਪਰ ਜਿਹੜਾ ਰਸੋਈਆ ਸੀ ਉਹ ਭੋਜਨ ਪਾਣੀ ਤਿਆਰ ਕਰਕੇ ਤੇ ਸਾਰੇ ਕਹਿੰਦੇ ਰਹੇ ਉਹਨਾਂ ਨੂੰ ਕਿ ਤੁਸੀਂ ਭੋਜਨ ਤੇ ਛਕੋ, ਪਰ ਉਹਨਾਂ ਨੇ ਇੱਕ ਵੀ ਅੰਨ ਦਾ ਦਾਣਾ ਮੂੰਹ ਚ ਨਹੀਂ ਪਾਇਆ ਔਰ ਸਾਰਾ ਦਿਨ ਇਸੇ ਤਰ੍ਹਾਂ ਹੀ ਗਮਗੀਨ ਹਾਲਤ ਵਿੱਚ ਉਹ ਸੋਚਾਂ ਵਿੱਚ ਹੀ ਡੁੱਬੇ ਰਹੇ ਹਨ।
ਦੋਹਰਾ ਸੁਣ ਕਰ ਰਾਏ ਬੁਲਾਰ ਜਾਂ ਪ੍ਰਬੁੱਧਿਓ ਬਹੁ ਭਾਂਤ,
ਔਰ ਜਦੋਂ ਰਾਏ ਬੁਲਾਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨਾਂ ਨੂੰ ਖਬਰ ਮਿਲੀ ਹੈ। ਰਾਏ ਬੁਲਾਰ ਦਾ ਗੁਰੂ ਨਾਨਕ ਨਾਲ ਬਹੁਤ ਜ਼ਿਆਦਾ ਪਿਆਰ, ਔਰ ਰਾਏ ਬੁਲਾਰ ਕੋਲੇ ਐਸੀ ਅੱਖ ਹੈ ਜਿਹਨੇ ਪਹਿਚਾਣ ਲਿਆ ਸੀ ਕਿ ਗੁਰੂ ਨਾਨਕ ਦੇਵ ਅੱਲਾ ਦਾ ਰੂਪ ਨੇ, ਇਹ ਪਰਮਾਤਮਾ ਦਾ ਰੂਪ ਨੇ, ਕੋਈ ਆਮ ਮਨੁੱਖ ਨਹੀਂ। ਇਹੀ ਕਾਰਨ ਸੀ ਕਿ ਉਹਨਾਂ ਨੇ ਪਿਤਾ ਕਲਿਆਣ ਦਾਸ ਨੂੰ ਇਹ ਬਚਨ ਕਹਿ ਦਿੱਤਾ ਸੀ, ਜਿੱਦਣ 20 ਰੁਪਈਆਂ ਤੋਂ ਪਿਤਾ ਕਲਿਆਣ ਦਾਸ ਨਾਰਾਜ਼ ਹੋਏ ਤੇ ਮੁੱਖ ਤੇ ਚਪੇੜ ਵੀ ਮਾਰ ਦਿੱਤੀ, ਉਸ ਦਿਨ ਵੀ ਰਾਏ ਬੁਲਾਰ ਨੇ ਆ ਕੇ ਕਿਹਾ ਸੀ ਕਿ ਮਹਿਤਾ ਅੱਜ ਤੋਂ ਬਾਅਦ ਮੇਰੇ ਗੁਰੂ ਨਾਨਕ ਤੇ ਤੂੰ ਹੱਥ ਨਾ ਚੁੱਕੀ, ਤੇਰਾ ਜਿਹੜਾ ਵੀ ਨੁਕਸਾਨ ਹੋਵੇ ਨਾ ਉਹ ਮੈਂ ਭਰਾਂਗਾ, ਪਰ ਮੇਰੇ ਗੁਰੂ ਨਾਨਕ ਨੂੰ ਕੁਝ ਨਾ ਕਹੀ। ਉਹਨਾਂ ਕਿਹਾ ਕਿਉਂ? ਕਹਿਣ ਲੱਗੇ ਸ਼ਾਇਦ ਤੈਨੂੰ ਪਤਾ ਨਹੀਂ ਮੇਰੀ ਤਲਵੰਡੀ ਵਸਦੀ ਹੀ ਇਹਦੇ ਕਦਮਾਂ ਦਾ ਸਦਕਾ ਹੈ, ਇਹ ਅੱਲਾ ਦਾ ਰੂਪ ਨੇ, ਮੇਰੀ ਤਲਵੰਡੀ ਇਹਨਾਂ ਦੇ ਚਰਨਾਂ ਦਾ ਸਦਕਾ ਪਈ ਵਸਦੀ ਏ। ਔਰ ਸੱਚ ਜਾਣਿਓ ਰਾਏ ਬੁਲਾਰ ਜਿਹੜਾ ਕਿ 36,000 acres ਜ਼ਮੀਨ ਦਾ ਮਾਲਕ ਸੀ, ਕੋਈ ਛੋਟਾ ਮੋਟਾ ਨਹੀਂ, 36,000 acres ਜ਼ਮੀਨ ਦਾ ਮਾਲਕ, ਔਰ ਉਸਨੇ 18,000 acres ਜ਼ਮੀਨ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਮ ਕਰ ਦਿੱਤੀ, ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਮ। ਪਰ ਕੌਣ ਦੱਸੇ, ਗੁਰੂ ਨਾਨਕ ਤੇ ਪੂਰੀ ਕਾਇਨਾਤ ਦੇ ਮਾਲਕ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਲਗਾਓ ਨਹੀਂ, ਕਿਸੇ ਤਰ੍ਹਾਂ ਦਾ ਮੋਹ ਨਹੀਂ, ਉਹ ਤੇ ਬੇਪਰਵਾਹ ਨੇ, ਉਹ ਸਾਰੇ ਜਗਤ ਦੇ ਸਵਾਮੀ ਨੇ। ਪਰ ਰਾਏ ਬੁਲਾਰ ਅੱਤ ਦੀ ਸ਼ਰਧਾ ਰੱਖਦਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੇ, ਔਰ ਇਥੋਂ ਤੱਕ ਵੀ ਕਹਿ ਦਿੱਤਾ ਕਿ ਜਦੋਂ ਪਿਤਾ ਕਲਿਆਣ ਦਾਸ ਨੇ ਦੁਖੀ ਹੋ ਕੇ ਕਿਹਾ, ਕਹਿਣ ਲੱਗੇ ਕਿ ਪਰਮਾਤਮਾ ਨੇ ਮੈਨੂੰ ਪੁੱਤਰ ਤੇ ਦਿੱਤਾ, ਪਰ ਮੈਨੂੰ ਇੰਜ ਲੱਗਦਾ ਇਹਦਾ ਕਦੇ ਘਰ ਨਹੀਂ ਬਣ ਸਕਦਾ, ਜਿਹੜੇ ਇਹਦੇ ਕੰਮ ਨੇ ਨਾ ਇਹਦਾ ਕਦੇ ਘਰ ਨਹੀਂ ਬਣਨਾ। ਤੇ ਰਾਏ ਬੁਲਾਰ ਨੇ ਮੂੰਹ ਅੱਗੇ ਹੱਥ ਰੱਖ ਦਿੱਤਾ, ਕਹਿਣ ਲੱਗੇ ਮੈਂ ਤਾਂ ਇਹ ਸ਼ਬਦ ਦੁਬਾਰਾ ਨਾ ਕਹੀ, ਇੱਕ ਗੱਲ ਯਾਦ ਰੱਖੀ, ਇਸ ਰੂਹੇ ਜ਼ਮੀਨ ਤੇ ਜਿੰਨੇ ਘਰ ਮੇਰੇ ਗੁਰੂ ਨਾਨਕ ਦੇ ਹੋਣੇ ਨੇ ਅੱਜ ਤੱਕ ਨਾ ਕਿਸੇ ਦੇ ਹੋਏ ਨੇ ਤੇ ਨਾ ਅੱਗੋਂ ਹੀ ਕਦੀ ਹੋਣ, ਜਿੰਨੇ ਘਰ ਮੇਰੇ ਗੁਰੂ ਨਾਨਕ ਦੇ ਹੋਣੇ ਨੇ। ਔਰ ਅੱਜ ਵੇਖਦੇ ਹਾਂ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਤੇ ਵੀ ਚਲੇ ਜਾਓ, ਭਾਵੇਂ ਸਿੱਖਾਂ ਦੀ ਗਿਣਤੀ ਥੋੜੀ ਏ ਜਾਂ ਬਹੁਤੀ ਏ, ਪਰ ਮੇਰੇ ਗੁਰੂ ਨਾਨਕ ਦਾ ਘਰ ਤੁਹਾਨੂੰ ਜ਼ਰੂਰ ਨਜ਼ਰ ਆਵੇਗਾ। ਬੰਦੇ ਦਾ ਆਪਣਾ ਘਰ ਭਾਵੇਂ ਕੱਚਾ ਹੋਵੇ ਨਾ, ਪਰ ਉਹ ਕਹਿਣਗੇ ਗੁਰੂ ਨਾਨਕ ਦੇ ਘਰ ਦਾ ਕਲਸ਼ ਸੋਨੇ ਦਾ ਜ਼ਰੂਰ ਹੋਣਾ ਚਾਹੀਦਾ, ਇੰਨੀ ਕੁ ਅੰਦਰ ਭਾਵਨਾ ਹੈ। ਤੋ ਰਾਏ ਬਲਾਰ ਨੂੰ ਪਤਾ ਲੱਗਾ ਇਸ ਗੱਲ ਦਾ, ਉਹ ਵੀ ਪਿਤਾ ਕਲਿਆਣ ਦਾਸ ਜੀ ਦੇ ਕੋਲ ਆਏ ਨੇ ਤੇ ਉਹਨਾਂ ਨੇ ਆ ਕੇ ਬਹੁਤ ਸਾਰਾ ਉਹਨਾਂ ਨੂੰ ਹੌਸਲਾ ਢਾਰਸ ਦਿੱਤੀ ਔਰ ਉਹਨਾਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਹੈ।
ਨਾਨਕ ਦਸਤੇ ਆਪ ਤੋਂ ਕਸ਼ਨਾ ਚਿੰਤ ਕਰ ਗਾਤ,
ਔਰ ਕਹਿਣ ਲੱਗੇ ਕਿ ਗੁਰੂ ਨਾਨਕ ਦੇ ਬਾਰੇ ਵਿੱਚ ਤੂੰ ਕਦੇ ਚਿੰਤਾ ਨਹੀਂ ਕਰ, ਉਹਨਾਂ ਦੇ ਬਾਰੇ ਵਿੱਚ ਤੂੰ ਕਿਸੇ ਪ੍ਰਕਾਰ ਦੀ ਵੀ ਚਿੰਤਾ ਨਹੀਂ ਕਰਨੀ, ਤੂੰ ਇਹ ਗੁੱਸਾ ਚਿੰਤਾ ਜਿਹੜੀ ਏ ਇਹਨੂੰ ਛੱਡ ਦੇ।
ਨਾਨਕ ਕਾਰਨ ਕਰਨ ਸੁਤੰਤਰ,
ਗੁਰੂ ਨਾਨਕ ਆਪ ਕਾਰਨ ਕਰਨ ਹਨ, ਉਹ ਕਰਨ ਵਾਲੇ ਵੀ ਤੇ ਕਰਵਾਉਣ ਵਾਲੇ ਵੀ ਆਪ ਨੇ ਔਰ ਉਹਨਾਂ ਨੂੰ ਕਿਸੇ ਦੀ ਅਧੀਨਗੀ ਨਹੀਂ ਹੈ, ਉਹ ਸੁਤੰਤਰ ਹਨ।
ਮਨ ਜਾਨੋ ਕਹਿ ਤੋ ਨਾ ਪਰਤੰਤਰ,
ਔਰ ਉਹਨਾਂ ਨੂੰ ਦਿਲ ਵਿੱਚ ਕਿਸੇ ਪ੍ਰਕਾਰ ਦੀ ਵੀ ਪ੍ਰਾਧੀਨਤਾ ਨਹੀਂ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਅਧੀਨਗੀ ਨਹੀਂ ਹੈ ਔਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਵੀ ਨਹੀਂ ਹੈ।
ਜੋ ਕਿਛ ਕਾਰਜਾ ਕਰੇ ਭਲਾ ਸੋ,
ਕਹਿੰਦੇ ਨੇ ਉਹ ਜੋ ਵੀ ਕਰਦੇ ਨੇ ਨਾ ਉਹ ਭਲਾ ਹੀ ਕਰਨਗੇ, ਉਹਨਾਂ ਕੋਲੋਂ ਕਦੇ ਭੈੜਾ ਬੁਰਾ ਹੋ ਹੀ ਨਹੀਂ ਸਕਦਾ, ਇਸ ਕਰਕੇ ਉਹ ਜੋ ਵੀ ਕਰਦੇ ਨੇ ਉਹ ਭਲੇ ਵਾਸਤੇ ਕਰਦੇ ਨੇ, ਤੂੰ ਇਸ ਗੱਲ ਦੀ ਚਿੰਤਾ ਜਿਹੜੀ ਉਹ ਛੱਡ ਦੇ।
ਸੁਖ ਸਾਗਰ ਤਰ ਦੇ ਕਲਾ ਸੋ,
ਔਰ ਉਹ ਤੇ ਸੁਖ ਸਾਗਰ ਤੇ ਕਲਾ ਸਮੇਤ ਉਹਨਾਂ ਨੇ ਦੇਹ ਧਾਰਨ ਕੀਤੀ ਏ, ਭਾਵ ਕੀ ਏ ਕਿ ਉਹ ਸੁੱਖਾਂ ਦਾ ਸਾਗਰ ਨੇ, ਉਹਨਾਂ ਦੇ ਨੇੜੇ ਜਿਹੜਾ ਵੀ ਆ ਗਿਆ ਨਾ ਉਹਦੇ ਜੀਵਨ ਵਿੱਚ ਸੁੱਖ ਹੀ ਸੁੱਖ ਆਵੇਗਾ, ਉਹ ਕਦੇ ਦੁਖੀ ਨਹੀਂ ਹੋ ਸਕਦਾ। ਔਰ ਐਸੀ ਕਲਾ ਧਾਰ ਕੇ ਉਹ ਆਏ ਨੇ ਇਸ ਜਗਤ ਵਿੱਚ।
ਇਹ ਬੈਦ ਧੀਰਜ ਦੇ ਕਰ ਰਾਉ,
ਇਸ ਤਰ੍ਹਾਂ ਇਸ ਢੰਗ ਦੇ ਨਾਲ ਪਿਤਾ ਕਲਿਆਣ ਦਾਸ ਨੂੰ ਉਹ ਧੀਰਜ ਦੇ ਕੇ ਹੌਸਲਾ ਦੇ ਕੇ ਸਮਝਾ ਕੇ
ਚੇਤੇ ਸ੍ਰੀ ਗੁਰ ਹਿਰਦੇ ਸੁਭਾਉ,
ਔਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਰਾਏ ਬਲਾਰ ਨੇ ਆਪਣੇ ਹਿਰਦੇ ਵਿੱਚ ਯਾਦ ਕੀਤਾ ਹੈ।
ਔਰ ਦਰਸ਼ਨ ਕੀ ਚਾਹ ਨਾ ਥੋਰੇ,
ਔਰ ਕਹਿੰਦੇ ਨੇ ਕਿ ਉਹਨਾਂ ਦੇ ਅੰਦਰ ਹਿਰਦੇ ਵਿੱਚ ਗੁਰੂ ਨਾਨਕ ਦੇ ਦਰਸ਼ਨਾਂ ਦੀ ਬਹੁਤ ਸਾਰੀ ਚਾਹ ਪੈਦਾ ਹੋਈ ਹੈ।
ਚਾਤਰਕ ਸਵਾਂਤੀ ਚੰਦ ਚਕੋਰੇ,
ਜਿਵੇਂ ਚਾਤਰਕ ਹੈ ਨਾ ਬਬੀ ਆ, ਉਹ ਸਵਾਂਤੀ ਬੂੰਦ ਨੂੰ ਲੋੜਦਾ ਰਹਿੰਦਾ, ਇਸੇ ਤਰ੍ਹਾਂ ਹੀ ਜਿਹੜਾ ਚਕੋਰ ਹੈ ਉਹ ਚੰਦ ਨੂੰ ਵੇਖਦਾ, ਉਹਦੇ ਨਾਲ ਹੀ ਉਸ ਦੀ ਤ੍ਰਿਪਤੀ ਹੈ, ਉਹਦੇ ਨਾਲ ਹੀ ਉਹਦੀ ਪ੍ਰੀਤ ਹੈ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਰਾਏ ਬਲਾਰ ਦੀ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਪ੍ਰੀਤ ਹੈ।
ਸਭਿਆਂ ਬੇਦੀਆਂ ਨਾ ਚਾਰਜ ਮਾਨਾ,
ਜਿੰਨੇ ਵੀ ਬੇਦੀ ਕੁੱਲ ਦੇ ਸਨ ਨਾ ਉਹਨਾਂ ਜਦੋਂ ਇਹ ਗੱਲ ਸੁਣੀ ਹੈ ਤੇ ਫਿਰ ਕਹਿੰਦੇ ਨੇ ਉਹਨਾਂ ਨੂੰ ਬੜੀ ਹੈਰਾਨੀ ਹੋਈ ਇਹ ਸੁਣ ਕੇ, ਬਹੁਤ ਜਿਆਦਾ ਉਹਨਾਂ ਨੂੰ ਇਸ ਗੱਲ ਦੀ ਸੋਚ ਵੀ ਲੱਗੀ ਹੈ।
ਕੋ ਕਾਰਨ ਪਾ ਜਾਏ ਨਾ ਜਾਨਾ,
ਔਰ ਕਹਿੰਦੇ ਨੇ ਕਿ ਕੋ ਕਾਰਨ ਪਾ ਜਾਏ ਨਾ ਜਾਨਾ, ਭੀ ਕੀ ਕਾਰਨ ਬਣਿਆ ਇਹਦੇ ਬਾਰੇ ਅਜੇ ਕੋਈ ਸਮਝ ਨਹੀਂ ਪੈ ਰਹੀ, ਕੋਈ ਪਤਾ ਨਹੀਂ ਲੱਗ ਰਿਹਾ, ਕਿਉਂਕਿ ਇਸੇ ਕਰਕੇ ਭਾਈ ਮਰਦਾਨਾ ਜੀ ਨੂੰ ਭੇਜਿਆ, ਆਪੋ ਆਪਣੀਆਂ ਕਿਆਸਰਾਈਆਂ ਸਾਰੇ ਕਰ ਰਹੇ ਨੇ, ਆਪੋ ਆਪਣੇ ਸਾਰੇ ਆਈਡੀਏ ਲਾਈ ਜਾ ਰਹੇ ਨੇ, ਪਰ ਕਿਸੇ ਨੂੰ ਵੀ ਅਸਲੀਅਤ ਦਾ ਪਤਾ ਨਹੀਂ ਹੈ।
ਸੰਪਤ ਸਰਬ ਪ੍ਰਕਾਰ ਬਸਾਲਾ,
ਫਿਰ ਮਨ ਵਿੱਚ ਇਹ ਵੀ ਸੋਚਦੇ ਨੇ ਕਿ ਉਹਨਾਂ ਕੋਲ ਕਿਸੇ ਗੱਲ ਦਾ ਘਾਟਾ ਨਹੀਂ ਸੀ, ਹਰ ਤਰ੍ਹਾਂ ਦਾ ਧਨ ਦੌਲਤ ਸੰਪਤੀ ਉੱਥੇ ਉਹਨਾਂ ਦੇ ਕੋਲ ਸੀ।
ਉਤੋਂ ਸੋਤ ਅਧਿਕਾਏ ਨਿਰਪਾਲਾ,
ਔਰ ਨਿਰਪਾਲਾ ਤੋਂ ਭਾਵ ਹੁੰਦਾ ਜਿਹੜਾ ਉਥੋਂ ਦਾ ਰਾਜਾ, ਭਾਵ ਦੌਲਤ ਖਾਂ ਲੋਧੀ। ਕਹਿਣ ਲੱਗੇ ਕਿ ਫਿਰ ਇਹ ਵੀ ਇਹ ਕਿ ਦੌਲਤ ਖਾਂ ਲੋਧੀ ਦੇ ਨਾਲ ਵੀ ਉਹਨਾਂ ਦਾ ਬੜਾ ਪਿਆਰ ਹੈ, ਉਹ ਬੜੀ ਨੇੜਤਾ ਕਰਦਾ ਗੁਰੂ ਨਾਨਕ ਦੇ ਨਾਲ ਦੌਲਤ ਖਾਂ ਲੋਧੀ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪੈਸੇ ਦਾ ਵੀ ਘਾਟਾ ਨਹੀਂ, ਉਥੋਂ ਦਾ ਜਿਹੜਾ ਰਾਜਾ ਹੈ ਉਹਦੇ ਨਾਲ ਵੀ ਬੜੀ ਉਹਨਾਂ ਦੀ ਗਹਿਰੀ ਸਾਂਝ ਹੈ, ਤੇ ਫੇਰ ਕੀ ਘਾਟਾ ਪੈ ਗਿਆ ਏਡਾ ਜਿਹੜਾ ਘਰ ਛੱਡ ਕੇ ਤੇ ਫਕੀਰ ਬਣ ਕੇ ਚਲੇ ਗਏ ਹਨ।
ਤਲਵੰਡੇ ਬਰਤੰਤ ਹੈ ਐਸੇ,
ਔਰ ਕਹਿੰਦੇ ਨੇ ਕਿ ਇਹ ਤਲਵੰਡੀ ਦੇ ਵਿੱਚ ਇਸੇ ਤਰ੍ਹਾਂ ਦੀ ਚਰਚਾ ਜਿਹੜੀ ਏ ਉਹ ਸਾਰੇ ਚੱਲ ਰਹੀ ਹੈ।
ਸੁਣੋ ਗਏ ਮਰਦਾਨਾ ਜੈਸੇ,
ਹੁਣ ਸੁਣੋ ਕਿ ਮਰਦਾਨਾ ਜਿਵੇਂ ਸੁਲਤਾਨਪੁਰ ਲੋਧੀ ਦੇ ਵਿਚ ਪਹੁੰਚ ਗਿਆ ਹੈ।
ਪਰਾਖ ਨਾਨਕੀ ਕਿਰਨ ਕੇਤੂ,
ਸਭ ਤੋਂ ਪਹਿਲਾਂ ਭੈਣ ਨਾਨਕੀ ਦੇ ਘਰ ਵੱਲ ਨੂੰ ਗਏ ਹਨ।
ਪਰਵਸ਼ਿਓ ਕੁਸ਼ਲਾ ਲੈਣ ਕੇ ਹੇਤੂ,
ਭੈਣ ਨਾਨਕੀ ਦੇ ਘਰ ਵਿਚ ਉਨ੍ਹਾਂ ਨੇ ਪ੍ਰਵੇਸ਼ ਕੀਤਾ ਔਰ ਉਥੇ ਪਹਿਲਾਂ ਉਨ੍ਹਾਂ ਨੇ ਸੁਖ ਸਾਂਧ ਜਾ ਕੇ ਪੁੱਛੀ ਹੈ।
ਜਾਏ ਦੁਆਏ ਕਹੀ ਬਦਨਿਕੀ,
ਔਰ ਜਿਵੇਂ ਉਨ੍ਹਾਂ ਦਾ ਸੁਭਾਅ ਹੁੰਦਾ ਮੀਰ ਆਲਮਾਂ ਦਾ ਕਿ ਘਰ ਦੇ ਵਿਚ ਪ੍ਰਵੇਸ਼ ਕੀਤੇ ਤੇ ਅਨੇਕਾਂ ਤਰ੍ਹਾਂ ਦੀਆਂ ਪਹਿਲਾਂ ਜਾਂਦਿਆਂ ਸਾਰੀ ਉਨ੍ਹਾਂ ਨੇ ਅਸੀਸਾਂ ਦਿੱਤੀਆਂ ਹਨ।
ਵੈਸੇ ਬੋਰ ਪ੍ਰਵਾ ਜਹ ਫਿਕੀ,
ਔਰ ਫੇਰ ਕਹਿੰਦੇ ਨੇ ਕਿ ਉਥੇ ਜਾ ਕੇ ਤੇ ਬੜੇ ਸਤਿਕਾਰ ਦੇ ਨਾਲ ਬੈਠੇ ਹਨ।
ਸਰਵ ਪ੍ਰਕਾਰ ਕੀਨ ਸਤਿਕਾਰਾ,
ਸਾਰੇ ਤਰ੍ਹਾਂ ਦਾ ਭੈਣ ਨਾਨਕੀ ਜੀ ਨੇ ਉਨ੍ਹਾਂ ਨੂੰ ਜੀ ਆਇਆ ਆਖਿਆ ਸਤਿਕਾਰ ਕੀਤਾ ਹੈ।
ਬਦਨ ਨਾਨਕੀ ਬਚਨ ਉਚਾਰਾ,
ਫਿਰ ਭੈਣ ਨਾਨਕੀ ਜੀ ਨੇ ਆਪਣੇ ਮੁਖ ਤੋਂ ਬਚਨ ਉਚਾਰਨ ਕੀਤੇ ਹਨ।
ਦੇਹੋ ਕੁਸ਼ਲ ਤਲਵੰਡੀ ਨਗਰੀ,
ਸੁਖ ਸਾਂਧਣ ਪੁੱਛਦੇ ਨੇ ਕੋਲ ਬਹਿ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਤਲਵੰਡੀ ਨਗਰ ਦੀ ਸੁਖ ਸਾਂਧ ਦੱਸੋ, ਉਥੋਂ ਦਾ ਹਾਲ ਚਾਲ ਮੈਨੂੰ ਦੱਸੋ।
ਬਹੁਤ ਜਾਨਕ ਜਨਨੀ ਕੀ ਸਗਰੇ,
ਔਰ ਫੇਰ ਕਹਿੰਦੇ ਨੇ ਕਿ ਮੇਰੇ ਮਾਤਾ ਪਿਤਾ ਦੇ ਜਨਕ ਜਨਨੀ ਉਹਨਾਂ ਸਾਰਿਆਂ ਦਾ ਜਿਹੜਾ ਹਾਲ ਚਾਲ ਹੈ ਉਹ ਤੁਸੀਂ ਦੱਸੋ।
ਸਰਵ ਕੁਸ਼ਲ ਸੋ ਰਾਏ ਸਰੀਰਾ,
ਫੇਰ ਕਹਿੰਦੇ ਨੇ ਕਿ ਸਰਵ ਕੁਸ਼ਲ ਸੋ ਰਾਏ ਸਰੀਰਾ, ਕਹਿੰਦੇ ਨੇ ਸਾਰੇ ਠੀਕ ਠਾਕ ਨੇ। ਔਰ ਰਾਏ ਬਲਾਰ ਜੀ ਦਾ ਸਰੀਰ ਕਿਵੇਂ ਦਾ, ਉਹਨਾਂ ਦਾ ਕੀ ਹਾਲ ਹੈ?
ਨਿਜ ਆਵਨ ਕਹੋ ਮਤ ਧੀਰਾ,
ਔਰ ਕਹਿੰਦੇ ਨੇ ਕਿ ਇੱਥੇ ਇਹ ਮਤ ਧੀਰਜ ਵਾਲੇ ਮਤ ਵਾਲੇ ਕਹਿੰਦੇ ਨੇ ਇੱਥੇ ਆਉਣ ਦਾ ਕੀ ਕਾਰਨ ਹੈ?
ਸੁਰ ਮਰਦਾਨੇ ਬਚਨ ਬਖਾਨਾ,
ਭਾਈ ਮਰਦਾਨਾ ਜੀ ਨੇ ਇਹ ਸੁਣ ਕੇ ਤੇ ਫਿਰ ਬਚਨ ਉਚਾਰਨ ਕੀਤਾ ਹੈ।
ਸਰਵ ਪ੍ਰਕਾਰ ਕੁਸ਼ਲ ਤਹਿ ਥਾਨਾ,
ਸਾਰੇ ਪ੍ਰਕਾਰ ਉਥੇ ਸਭ ਠੀਕ ਠਾਕ ਨੇ, ਰਾਜੀ ਖੁਸ਼ੀ ਨੇ, ਕਿਸੇ ਤਰ੍ਹਾਂ ਦੀ ਵੀ ਉਥੇ ਚਿੰਤਾ ਨਹੀਂ ਹੈ।
ਮਮ ਆਵਨ ਕੋ ਲਖੋ ਨਦਾਨਾ,
ਔਰ ਫਿਰ ਕਹਿਣ ਲੱਗੇ ਕਿ ਮੇਰੇ ਇੱਥੇ ਆਉਣ ਦਾ ਜਿਹੜਾ ਕਾਰਨ ਹੈ,
ਤੋਰ ਜਨਕ ਸੁਣਿਓ ਵੇ ਕੰਨਾ,
ਤੇਰੇ ਪਿਤਾ ਜੀ ਨੇ ਆਪਣੇ ਕੰਨਾਂ ਦੇ ਨਾਲ ਇੱਕ ਖਬਰ ਜਿਹੜੀ ਉਹ ਇਸ ਤਰ੍ਹਾਂ ਸੁਣੀ ਹੈ।
ਸ੍ਰੀ ਨਾਨਕ ਤਜ ਮੋਦੀ ਖਾਨਾ,
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਮੋਦੀ ਖਾਨਾ ਤਜ ਦਿੱਤਾ, ਮੋਦੀ ਖਾਨੇ ਦਾ ਤਿਆਗ ਕਰ ਦਿੱਤਾ ਹੈ।
ਦੇਖ ਫਕੀਰ ਸਰੀਰੈ ਠਾਨਾ,
ਔਰ ਉਹਨਾਂ ਨੇ ਫਕੀਰਾਂ ਵਾਲਾ ਭੇਖ ਜਿਹੜਾ ਆਪਣੇ ਸਰੀਰ ਤੇ ਧਾਰਨ ਕਰ ਲਿਆ ਹੈ।
ਮੁਝ ਬੁਲਾਏ ਸੁਧ ਲੇਵਨ ਹੇਤੂ,
ਔਰ ਮੈਨੂੰ ਉਹਨਾਂ ਨੇ ਬੁਲਾ ਕੇ ਤੇ ਤੁਹਾਡੀ ਇਹ ਖਬਰ ਜਿਹੜੀ ਏ ਇਹ ਲੈਣ ਵਾਸਤੇ ਮੈਨੂੰ ਇੱਥੇ ਭੇਜਿਆ ਹੈ।
ਪਠਿਓ ਦਰੁੱਤ ਬੇਦੀ ਕੁਲ ਕੇਤੂ,
ਔਰ ਕਹਿੰਦੇ ਨੇ ਕਿ ਬੇਦੀ ਕੁਲ ਦੇ ਸਰਤਾਜ ਪਿਤਾ ਕਲਿਆਣ ਦਾਸ ਜੀ ਨੇ ਉਹਨਾਂ ਨੇ ਮੈਨੂੰ ਇਸ ਖਾਤਰ ਤੁਹਾਡੇ ਕੋਲ ਇੱਥੇ ਭੇਜਿਆ ਹੈ।
ਕਮਲਾ ਬਦਨ ਅਬ ਕਹਿ ਜਾਏ,
ਔਰ ਕਹਿੰਦੇ ਨੇ ਕਿ ਕਮਲ ਬਦਨ ਭਾਵ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਹ ਹੁਣ ਕਿਹੜੇ ਪਾਸੇ ਹਨ?
ਬੂਝ ਲਿਓ ਸੁਧ ਤਬ ਤਿੰਨ ਸਾਂ ਤਾਈ,
ਔਰ ਕਹਿੰਦੇ ਨੇ ਕਿ ਬੂਝ ਲਿਓ ਸੁਧ ਤਬ ਤਿੰਨ ਤਾਈ, ਮੈਂ ਉਹਨਾਂ ਕੋਲੋਂ ਵੀ ਖਬਰ ਸਾਰੀ ਲੈ ਲਵਾਂਗਾ।
ਨਾਤਰ ਜੇ ਬਦ ਕੀ ਸੁਧ ਹੋਏ,
ਨਹੀਂ ਤੇ ਜੇ ਤੁਹਾਨੂੰ ਕੋਈ ਉਹਨਾਂ ਬਾਰੇ ਖਬਰ ਹੈ
ਮੁਝੇ ਬਤਾਵੋ ਤਮ ਕਹਿ ਸੋਏ,
ਔਰ ਮੈਨੂੰ ਤੁਸੀਂ ਓਹੀ ਦੱਸ ਦਿਓ ਭਈ ਕੀ ਗੱਲ ਬਾਤ ਹੈ, ਕੀ ਖਬਰ ਹੈ, ਮੈਨੂੰ ਉਹਦੇ ਬਾਰੇ ਦੱਸਣਾ ਕਰੋ।
ਸੁਣ ਕਰ ਸੋ ਤੁਮਰੇ ਪਿਤ ਮਾਤਾ,
ਔਰ ਕਹਿਣ ਲੱਗੇ ਕਿ ਇਹ ਸੁਣ ਕੇ ਤੇਰੇ ਮਾਤਾ ਪਿਤਾ ਜੋ ਹਨ,
ਜਾਏ ਬਤਾਇਓ ਬਤਾਵੋ ਜਿਉ ਕੁਸ਼ਲਾਤਾ,
ਮੈਂ ਉਹਨਾਂ ਨੂੰ ਜਾ ਕੇ ਸਾਰੀ ਸੁਖ ਸਾਂਦ ਬਤਾਵਾਂਗਾ, ਦੱਸਾਂਗਾ ਕਿ ਮੈਂ ਤੁਹਾਡੇ ਕੋਲੋਂ ਪੁੱਛਣ ਆਇਆ, ਪੁੱਛ ਕੇ ਤੇ ਮੈਂ ਸਾਰੀ ਜਿਹੜੀ ਰਾਜੀ ਖੁਸ਼ੀ ਦੀ ਖਬਰ ਉਹਨਾਂ ਨੂੰ ਜਾ ਕੇ ਦਿਆਂਗਾ।
ਅਪਰਨਾ ਜਾਨੋ ਆਵਨ ਹੇਤੂ,
ਔਰ ਕਹਿੰਦੇ ਨੇ ਕਿ ਮੇਰਾ ਕੋਈ ਵੀ ਹੋਰ ਇੱਥੇ ਆਉਣ ਦਾ ਕਾਰਨ ਨਹੀਂ ਹੈ।
ਕਾਰਜ ਸੌਦਾ ਬੇਦੀ ਕੁਲ ਕੇਤੂ,
ਔਰ ਕਹਿੰਦੇ ਨੇ ਇਹੋ ਕੰਮ ਹੈ ਕਿ ਮੈਂ ਖਬਰ ਲੈਣ ਵਾਸਤੇ ਇੱਥੇ ਆਇਆ ਔਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਜੋ ਸੁਣਿਆ ਸੀ ਉਹ ਮੈਂ ਖਬਰ ਲੈਣ ਵਾਸਤੇ ਇੱਥੇ ਆਇਆ ਹਾਂ।
ਦੁਹਰਾ ਸੁਨ ਬੋਲੀ ਪੁਨ ਨਾਨਕੇ ਜਿਉ ਅਵਲੋਕਤ ਨੈਣ।
ਇਹ ਸੁਣ ਕੇ ਤੇ ਭੈਣ ਨਾਨਕੀ ਕਹਿਣ ਲੱਗੀ ਬਸ ਜਿਵੇਂ ਤੁਹਾਡੀਆਂ ਅੱਖਾਂ ਨੇ ਵੇਖਿਆ, ਕਿਉਂਕਿ ਹੁਣ ਆ ਗਿਆ ਤੇ ਕਹਿਣ ਲੱਗੇ ਕਿ ਤੁਸੀਂ ਵੇਖ ਹੀ ਲਿਆ ਸਭ ਕੁਝ ਤੇ ਜੋ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ।
ਸੋ ਸੁਧ ਜਾਨੋ ਇਹਾਂ ਕੀ ਕਹਿਣ ਬਨੇ ਕਿਉ ਨੈਣ।
ਔਰ ਕਹਿਣ ਲੱਗੇ ਕਿ ਉਹ ਤੁਹਾਡੀਆਂ ਅੱਖਾਂ ਨੇ ਵੇਖ ਹੀ ਲਿਆ, ਇਹ ਹੀ ਖਬਰ ਹੈ ਇੱਥੋਂ ਦੀ, ਇਹ ਕਹਿਣ ਨਾਲ ਤੇ ਨਹੀਂ ਕੋਈ ਗੱਲ ਬਣਦੀ, ਤੁਸੀਂ ਆਪ ਆਪਣੀ ਅੱਖਾਂ ਨਾਲ ਵੇਖ ਹੀ ਲਿਆ ਹੈ।
ਅਦਕ ਜੇ ਸੁਧ ਲੇਵਨ ਕੀ ਚਾਹੋ,
ਤੇ ਜੇ ਤੁਸੀਂ ਜਿਆਦਾ ਹੀ ਖਬਰਸਾਰ ਲੈਣੀ ਹੈ।
ਮਿਲੇ ਜਾਏ ਸੋਦਰ ਪਾਹੋ,
ਤੇ ਜਾ ਕੇ ਭਰਾਤਾ ਜੀ ਨੂੰ ਜਾ ਕੇ ਮਿਲ ਲਵੋ, ਉਹਨਾਂ ਕੋਲੋਂ ਤੁਸੀਂ ਸਾਰੀ ਖਬਰ ਜਿਹੜੀ ਹੈ ਅਸਲੀਅਤ ਜੋ ਹੈ ਉਸ ਦਾ ਤੁਸੀਂ ਪਤਾ ਕਰ ਲਵੋ।
ਬੁੱਝੋ ਕੁਸ਼ਲਾ ਤਾਂ ਤੁਮ ਜਾਏ।
ਔਰ ਕਹਿੰਦੇ ਨੇ ਕਿ ਉਹਨਾਂ ਦੀ ਸੁੱਖ ਸਾਂਦ ਵੀ ਉਹਨਾਂ ਨੂੰ ਜਾ ਕੇ ਤੁਸੀਂ ਪੁੱਛ ਲਵੋ।
ਭਲੇ 500 ਦੇ ਸੁਣਾਏ,
ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਦੇਣਗੇ, ਤੁਸੀਂ ਜਾ ਕੇ ਉਹਨਾਂ ਨੂੰ ਮਿਲੋ, ਉਹ ਤੁਹਾਨੂੰ ਸਾਰੀ ਖਬਰ ਦੇ ਦੇਣਗੇ।
ਤਿੰਨ ਤੇ ਸੁਣ ਤਲਵੰਡੀ ਜਾਈਏ।
ਔਰ ਫੇਰ ਕਹਿੰਦੇ ਨੇ ਉਹਨਾਂ ਨੂੰ ਸੁਣ ਕੇ ਤੇ ਫੇਰ ਤੁਸੀਂ ਤਲਵੰਡੀ ਚਲੇ ਜਾਇਓ।
ਪੁਨ ਪਿਤ ਮਾਤ ਹੈ ਕੁਸ਼ਲ ਸੁਣਈਏ।
ਔਰ ਫੇਰ ਮਾਤਾ ਪਿਤਾ ਜੀ ਨੂੰ ਜਾ ਕੇ ਤੇ ਤੁਸੀਂ ਉਹ ਜਿਹੜੀ ਖਬਰ ਹੈ ਉਹ ਸੁਣਾ ਦਿਆ ਜੇ।
ਨਗਰ ਬਹਿਰ ਜਹ ਵੱਡ ਉਦਿਆਨਾ,
ਫਿਰ ਕਹਿੰਦੇ ਨੇ ਕਿ ਨਗਰ ਬਹਿਰ, ਕਹਿੰਦੇ ਨੇ ਨਗਰ ਦੇ ਨਾਲ ਜਿਹੜਾ ਬਹੁਤ ਵੱਡਾ ਜੰਗਲ ਹੈ,
ਤੈ ਬੈਠੇ ਆ ਦਇਆ ਨਦਾਨਾ,
ਉੱਥੇ ਦਇਆ ਦਾ ਖਜ਼ਾਨਾ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਉੱਥੇ ਬੈਠੇ ਹੋਏ ਹਨ।
ਚੱਲਣ ਲੱਗਿਓ ਜਬ ਹੀ ਮਰਦਾਨਾ,
ਇਹ ਜਦੋਂ ਸੁਣਿਆ ਤੇ ਭਾਈ ਮਰਦਾਨਾ ਜੀ ਉੱਥੋਂ ਉੱਠ ਕੇ ਜਦੋਂ ਤੁਰਨ ਲੱਗੇ ਹਨ।
ਬਹੁਰ ਨਾਨਕੀ ਬਚਨ ਬਖਾਨਾ,
ਫਿਰ ਭੈਣ ਨਾਨਕੀ ਨੇ ਉਸੇ ਵੇਲੇ ਬਚਨ ਕੀਤਾ, ਉਸੇ ਵੇਲੇ ਭੈਣ ਨਾਨਕੀ ਜੀ ਨੇ ਰੋਕ ਲਿਆ ਹੈ।
ਅਸਨਾ ਚਹੋ ਅਬ ਅਹੇ ਤਿਆਰੋ,
ਕਹਿਣ ਲੱਗੇ ਕਿ ਪ੍ਰਸ਼ਾਦਾ ਛਕ ਲੋ, ਭੋਜਨ ਤਿਆਰ ਹੈ ਇਸ ਵੇਲੇ, ਤੇ ਪਹਿਲਾਂ ਤੁਸੀਂ ਏਡੀ ਦੂਰੋਂ ਚੱਲ ਕੇ ਆਏ ਹੋ, ਤੁਸੀਂ ਭੋਜਨ ਛਕ ਲਵੋ।
ਲੈ ਤਬ ਕਿਨੋ ਖਾਨ ਆਹਾਰੋ,
ਔਰ ਫੇਰ ਭਾਈ ਮਰਦਾਨਾ ਜੀ ਨੇ ਬੈਠ ਕੇ ਪਹਿਲਾਂ ਉੱਥੇ ਬੜੇ ਪਿਆਰ ਦੇ ਨਾਲ ਭੋਜਨ ਛਕਿਆ ਹੈ।
ਤ੍ਰਿਪਤ ਹੋਏ ਪੁਨ ਪਾਏ ਰਜਾਏ,
ਔਰ ਕਹਿੰਦੇ ਨੇ ਕਿ ਜਦੋਂ ਖਾਣਾ ਖਾ ਲਿਆ ਤ੍ਰਿਪਤ ਹੋ ਗਏ ਤੇ ਫੇਰ ਰਜਾਈ ਤੋਂ ਭਾਵ ਹੈ ਆਗਿਆ, ਫੇਰ ਭੈਣ ਨਾਨਕੀ ਜੀ ਕੋਲੋਂ ਆਗਿਆ ਲੈ ਕੇ
ਨਿਕਸਿਓ ਕਰਤੇ ਸ਼ੋਕ ਵਧਾਈ,
ਔਰ ਘਰ ਤੋਂ ਬਾਹਰ ਨੂੰ ਬੜੇ ਸ਼ੌਕ ਦੇ ਨਾਲ ਬੜੇ ਚਾਓ ਦੇ ਨਾਲ ਭਾਈ ਮਰਦਾਨਾ ਜੀ ਬਾਹਰ ਨੂੰ ਚੱਲੇ ਹਨ।
ਜੈ ਦਸ਼ਾ ਸ੍ਰੀ ਗੁਰ ਬੈਸੇ ਸੁਣੇ,
ਜਿਸ ਪਾਸੇ ਵੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਬਾਰੇ ਵਿਚ ਸੁਣਿਆ ਸੀ ਕਿ ਉਹ ਉੱਥੇ ਬੈਠੇ ਹਨ।
ਕਿਉ ਗਵਨ ਤਹਿ ਦਸ਼ਮਨ ਗੁਣੈ,
ਔਰ ਕਹਿੰਦੇ ਨੇ ਕਿ ਉਸੇ ਪਾਸੇ ਨੂੰ ਹੀ ਮਰਦਾਨਾ ਵੀ ਹੁਣ ਚੱਲ ਪਿਆ ਹੈ।
ਦੋਹਰਾ ਨਿਚੇ ਪੈ ਫਕੀਰ ਸੋ ਬੈਸੇ ਜੇ ਉਦਿਆਨ,
ਨਿਸ਼ਚੈ ਕਰਕੇ ਜੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਫਕੀਰ ਹੋ ਗਏ ਸਨ, ਉਹ ਹੁਣ ਉਦਿਆਨ ਭਾਵ ਜੰਗਲ ਦੇ ਵਿਚ ਜਾ ਕੇ ਬੈਠੇ ਹਨ।
ਦਰ ਬਹੁਤ ਹੀ ਕੀ ਕਰਿਤ ਸੇ ਤਜੇ ਨਾ ਕਰੇ ਸਿਆਨ,
ਭਾਈ ਮਰਦਾਨਾ ਹੀ ਮਨ ਦੇ ਮਨ ਸੋਚਦੇ ਪਏ ਨੇ ਕਿ ਬੜੇ ਪੈਸੇ ਵਾਲਾ ਕਾਰੋਬਾਰ ਸੀ ਜਿਹੜਾ ਇਹਨਾਂ ਨੇ ਛੱਡ ਦਿੱਤਾ। ਦਰਬ ਕਹਿੰਦੇ ਨੇ ਧਨ ਦੌਲਤ ਨੂੰ, ਕਹਿੰਦੇ ਨੇ ਕਿਰਤ ਬਹੁਤ ਵਧੀਆ ਸੀ, ਵੱਡੀ ਕਮਾਈ ਵਾਲੀ ਕਿਰਤ ਸੀ, ਪਰ ਗੁਰੂ ਨਾਨਕ ਨੇ ਇਹ ਕਿਰਤ ਜਿਹੜੀ ਇਹ ਛੱਡ ਕੇ ਤੇ ਕੋਈ ਬਹੁਤੀ ਵੱਡੀ ਸਿਆਣਪ ਨਹੀਂ ਕੀਤੀ ਹੈ।
ਚੌਪਏ ਲੋਚਨ ਸੋਭ ਲੋਕ ਪਤ ਲੋਕੋ,
ਔਰ ਕਹਿੰਦੇ ਨੇ ਤੇ ਕਮਲ ਨੈਣ ਤਿੰਨਾਂ ਲੋਕਾਂ ਦੇ ਮਾਲਕ ਭਾਵ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ,
ਪਿਓ ਬੱਚੇ ਕਰਦ ਮੈਂ ਸ਼ੋਕੋ,
ਉਹਨਾਂ ਨੂੰ ਜਦੋਂ ਵੇਖਿਆ ਤੇ ਹਿਰਦੇ ਦੇ ਵਿਚ ਬੜਾ ਸ਼ੋਕ ਭਾਈ ਮਰਦਾਨਾ ਜੀ ਦੇ ਉਪਜਿਆ ਹੈ।
ਜੈ ਤਨ ਮੈਂ ਕੰਚਨ ਲੰਕਾਰਾ,
ਔਰ ਸੋਚਦੇ ਨੇ ਕਿ ਜਿਸ ਸਰੀਰ ਤੇ ਸੋਨੇ ਦੇ ਗਹਿਣੇ ਚਮਕਦੇ ਹੁੰਦੇ ਸਨ,
ਮੋਤੀ ਰਤਨ ਸ਼ੋਭਤ ਪਾਰਾ,
ਔਰ ਮੋਤੀ ਰਤਨ ਕੀਮਤੀ ਚੀਜ਼ਾਂ ਜਿਹੜੀਆਂ ਨੇ ਇਹ ਉਹਨਾਂ ਦੇ ਸਰੀਰ ਤੇ ਸ਼ੋਭਾ ਪਾਉਂਦੇ ਸਨ।
ਚਾਰ ਪਟੰਬਰ ਪੁਨ ਪਛਪੰਬਰ,
ਔਰ ਸੁੰਦਰ ਰੇਸ਼ਮ ਦੇ ਅਤੇ ਪਸ਼ਮੀਨੇ ਦੇ ਕਹਿੰਦੇ ਨੇ ਜਿਹੜੇ ਕੱਪੜੇ ਆਦਿਕ ਜਦੋਂ ਪਾਉਂਦੇ ਸਨ,
ਪਹਿਰੇ ਸ਼ੁਭਦ ਬਲਾਸਾ ਸੁੰਦਰ।
ਔਰ ਕਹਿੰਦੇ ਨੇ ਜੇ ਕੱਪੜੇ ਪਾ ਕੇ ਬਹੁਤ ਹੀ ਸੁੰਦਰ ਲੱਗਦੇ ਸਨ।
ਸੋ ਭਗਵੇਂ ਧਰ ਤੀਰ ਸਰੀਰਾ।
ਔਰ ਕਹਿੰਦੇ ਨੇ ਸੋ ਭਗਵੇਂ ਧਰ ਚੀਰ ਸਰੀਰਾ, ਕਹਿੰਦੇ ਨੇ ਕਿ ਹੁਣ ਉਹਨਾਂ ਨੇ ਭਗਵੇ ਰੰਗ ਦੇ ਕੱਪੜੇ ਆਪਣੇ ਸਰੀਰ ਤੇ ਧਾਰਨ ਕਰ ਲਏ ਹਨ।
ਵੈਸੇ ਇਮ ਗੁਣ ਹੋ ਤਾਂ ਅਧੀਰਾ।
ਔਰ ਕਹਿੰਦੇ ਨੇ ਕਿ ਇਹ ਕੱਪੜੇ ਪਾ ਕੇ ਤੇ ਮਨ ਜਿਹੜਾ ਵੇਖ ਕੇ ਉਹਨਾਂ ਨੂੰ ਤੇ ਬਹੁਤ ਹੀ ਘਬਰਾਉਂਦਾ ਹੈ।
ਜਿਨ ਕੇ ਪੀਰ ਪੂਰ ਚੌਫੇਰੇ,
ਜਿਨ੍ਹਾਂ ਦੇ ਦੁਆਲੇ ਹਰ ਵੇਲੇ ਬਹੁਤ ਸਾਰੀ ਭੀੜ ਲੱਗੀ ਰਹਿੰਦੀ ਸੀ।
ਉਤਤ ਕਰਤਾ ਰਹਿਤ ਨਰ ਘੇਰੇ।
ਔਰ ਕਹਿੰਦੇ ਨੇ ਕਿ ਉਸਤਤ ਕਰਤ ਰਹਿਤ ਨਰ ਘੇਰੇ, ਬਹੁਤ ਸਾਰੇ ਲੋਕ ਉਹਨਾਂ ਦੇ ਦੁਆਲੇ ਘੇਰਾ ਪਾ ਕੇ ਤੇ ਉਹਨਾਂ ਦੀ ਉਸਤਤ ਉਹਨਾਂ ਦੀ ਸਿਫਤ ਸਲਾਹ ਕਰਦੇ ਰਹਿੰਦੇ ਸਨ।
ਸੋ ਏਕਲ ਉਦਿਆਨ ਮਜਾਰਾ।
ਔਰ ਅੱਜ ਇਕੱਲੇ ਹੀ ਜੰਗਲ ਦੇ ਵਿੱਚ ਉਹ ਬੈਠੇ ਹਨ।
ਵੈਸੇ ਕਹਿ ਦ੍ਰਿਗ ਜਲ ਡਾਰਾ।
ਔਰ ਇਸ ਤਰ੍ਹਾਂ ਕਹਿੰਦੇ ਨੇ ਕਹਿ ਕੇ ਤੇ ਭਾਈ ਮਰਦਾਨੇ ਦੀਆਂ ਅੱਖਾਂ ਦੇ ਵਿੱਚੋਂ ਨੀਰ ਜਿਹੜਾ ਉਹ ਵਹਿ ਤੁਰਿਆ ਹੈ।
ਨਿਕਟ ਜਾਵੇ ਠੰਡ ਸੁਜਾਨਾ।
ਔਰ ਜਾ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨੇੜੇ ਖੜੇ ਹੋ ਗਏ ਹਨ।
ਕਰ ਦੁਆਏ ਕਲਿਆਣ ਵਖਾਨਾ।
ਔਰ ਅਸੀਸਾਂ ਦੇ ਕੇ ਕਲਿਆਣ ਕੀਤੀ ਹੈ।
ਨਿਕਟ ਬੈਠ ਪੁੰਨ ਬਚਨ ਉਚਾਰਾ।
ਫਿਰ ਨੇੜੇ ਬਹਿ ਗਿਆ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਤੇ ਫਿਰ ਇੱਕ ਬਚਨ ਉਚਾਰਨ ਕੀਤਾ ਹੈ।
ਕੈਸੋ ਵੇਖ ਸਰੀਰ ਸੁਧਾਰਾ।
ਕਹਿਣ ਲੱਗੇ ਕਿ ਇਹ ਕਿਸ ਤਰ੍ਹਾਂ ਦਾ ਭੇਖ ਤੁਸੀਂ ਸਰੀਰ ਤੇ ਧਾਰਨ ਕਰ ਲਿਆ ਹੈ।
ਮੋਦੀ ਕਿਰਤ ਹੋਤੇ ਧਨ ਦਾਨੇ।
ਔਰ ਕਹਿੰਦੇ ਨੇ ਕਿ ਮੋਦੀ ਦੀ ਜਿਹੜੀ ਕਿਰਤ ਸੀ ਨਾ ਉਹ ਬਹੁਤ ਧਨ ਦਾਨ ਕਰਨ ਵਾਲੀ ਸੀ।
ਕਿਉਂ ਤਜ ਬੈਠੋ ਪੋ ਗੁਣ ਖਾਨੀ।
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਜੀਓ, ਤੁਸੀਂ ਉਸ ਕਿਰਤ ਨੂੰ ਕਿਉਂ ਤਜ ਦਿੱਤਾ, ਤੁਸੀਂ ਉਸ ਨੂੰ ਕਿਉਂ ਛੱਡ ਦਿੱਤਾ ਹੈ।
ਖਾਵਤਾ ਖਰਚਤਾ ਟੁੱਟ ਭੰਡਾਰਾ।
ਔਰ ਕਹਿੰਦੇ ਨੇ ਉਹ ਤੇ ਭੰਡਾਰਾ ਏਦਾਂ ਦਾ ਸੀ ਜੇ ਖਾਂਦੇ ਸੀ ਖਰਚਦੇ ਸੀ ਪਰ ਉਹ ਕਦੇ ਮੁੱਕਦਾ ਹੀ ਨਹੀਂ ਸੀ।
ਅਸਨ ਬਸਰ ਨਾ ਕਮੀ ਅਗਾਰਾ।
ਔਰ ਕਦੇ ਕੱਪੜੇ ਲੀੜੇ ਦੀ ਪਦਾਰਥਾਂ ਦੀ ਵੀ ਕਦੇ ਵੀ ਕਮੀ ਜਿਹੜੀ ਏ ਉਹ ਨਹੀਂ ਸੀ ਆਈ।
ਭਲੇ ਗੁਜਰ ਥੇ ਤੁਮਰੇ ਤਹਤੇ।
ਔਰ ਨੇਰਾ ਇਹ ਹੀ ਨਹੀਂ, ਕਹਿਣ ਲੱਗੇ ਕਿ ਤੁਹਾਡੀ ਉਸ ਵੇਲੇ ਜਿਹੜਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਸੀ।
ਸਰਬਾ ਦਰਬ ਕਰ ਭਰਪੂਰ ਜਹਤੇ।
ਔਰ ਧਨ ਦੌਲਤ ਦੇ ਨਾਲ ਘਰ ਜਿਹੜਾ ਉਹ ਵੀ ਹਰ ਵੇਲੇ ਭਰਿਆ ਰਹਿੰਦਾ ਸੀ।
ਕਹਿ ਤੋਟਾ ਆਇਓ ਤੈ ਮਾਹੀ।
ਔਰ ਕਹਿੰਦੇ ਨੇ ਕਿ ਤੁਹਾਨੂੰ ਕਿਹੜੀ ਗੱਲ ਦੀ ਤੋਟ ਆ ਗਈ ਹੈ।
ਕਦੋਂ ਨਰੇਸ਼ ਦੇ ਪੁਨ ਨਾਹੀ।
ਜਿਹੜਾ ਤੁਹਾਨੂੰ ਦੁਬਾਰਾ ਧਨ ਨਹੀਂ ਦਿੱਤਾ ਉਸਨੇ ਦੌਲਤ ਖਾਂ ਲੋਧੀ ਨੇ।
ਤੇ ਕਾਰਨ ਤੇ ਸੋ ਕਿਰਤ ਛੋਰੇ।
ਕੀ ਕਾਰਨ ਸੀ ਜਿਹਦੇ ਕਰਕੇ ਤੁਸਾਂ ਉਹ ਕਿਰਤ ਜਿਹੜੀ ਏ ਮੋਦੀ ਦੀ ਉਹ ਛੱਡ ਦਿੱਤੀ ਹੈ।
ਕਿਉਂ ਅਸ ਬੈਸੇ ਕੇਨ ਬਹੋਰੇ।
ਔਰ ਕਿਉਂ ਹੁਣ ਐਸਾ ਭੇਸ ਧਾਰਨ ਕਰਕੇ ਤੁਸੀਂ ਇੱਥੇ ਬੈਠ ਗਏ ਹੋ।
ਸ੍ਰੀ ਨਾਨਕ ਸੁਣ ਬੋਲੇ ਬਾਣੀ।
ਇਹ ਸੁਣ ਕੇ ਤੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤਾ ਹੈ।
ਜੋ ਵਿਰਾਗ ਕੇ ਰਸ ਮੈਂ ਸਾਨੀ।
ਔਰ ਜਿਹੜਾ ਵਿਰਾਗ ਦੇ ਰਸ ਦੇ ਵਿੱਚ ਭਰਪੂਰ ਸਨ ਐਸੇ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕੀਤੇ ਹਨ।
ਮਰਦਾਨੇ ਤੂੰ ਪੂਰਬ ਵਾਰੀ।
ਕਹਿਣ ਲੱਗੇ ਮਰਦਾਨਿਆ ਤੂੰ ਪਿਛਲੀ ਵਾਰੀ ਵੀ ਜਦੋਂ ਮੇਰੇ ਕੋਲ ਆਇਆ ਸੀ।
ਮਮ ਟੈਗਾ ਜਾਚਾ ਆਨੋ ਜਾਰੀ।
ਔਰ ਤੂੰ ਮੇਰੇ ਕੋਲ ਆ ਕੇ ਇੱਕ ਮੰਗ ਕੀਤੀ ਸੀ।
ਤੰਤ ਬਾਦਤ ਕੋ ਤਬ ਗੁਣ ਦਿਨੋ।
ਤੇ ਮੈਂ ਤੈਨੂੰ ਤੰਤੀ ਸਾਜ ਵਜਾਣ ਦਾ ਗੁਣ ਜਿਹੜਾ ਸੀ ਉਹ ਮੈਂ ਤੈਨੂੰ ਦਿੱਤਾ ਸੀ।
ਅਰਖਬਾਨ ਮਨ ਹੋਵੇ ਤੈ ਲੀਨੋ।
ਔਰ ਤੂੰ ਬੜਾ ਹੀ ਪ੍ਰਸੰਨ ਹੋ ਕੇ ਉਹ ਗੁਣ ਜਿਹੜਾ ਸੀ ਉਹ ਪ੍ਰਾਪਤ ਕਰ ਲਿਆ ਸੀ।
ਇਸੇ ਸਮੇਂ ਕੋ ਬੂਝੋ ਹੇਤੂ।
ਹੁਣ ਜਿਹੜਾ ਗੁਣ ਹੈ ਉਹ ਇਸ ਸਮੇਂ ਵਾਸਤੇ ਮੈਂ ਤੈਨੂੰ ਦਿੱਤਾ ਸੀ, ਭਾਵ ਜਿਹੜਾ ਰਬਾਬ ਵਜਾਣ ਦਾ ਗੁਣ ਸੀ ਨਾ ਇਸ ਸਮੇਂ ਦੀ ਕਾਤਰ ਉਹ ਸਮਾਂ ਜਿਹੜਾ ਉਹ ਆ ਗਿਆ, ਇਸ ਕਰਕੇ ਮੈਂ ਤੈਨੂੰ ਉਹ ਗੁਣ ਜਿਹੜਾ ਤੰਤੀ ਸਾਜ ਦਾ ਦਿੱਤਾ ਸੀ।
ਅਵਰਨਾ ਕਾਰਜ ਸਮਾਤਨ ਕੀਤੂ।
ਔਰ ਕਹਿਣ ਲੱਗੇ ਕਿ ਇਹ ਬੁੱਧੀਮਾਨ ਇਹ ਹੋਰ ਕਿਸੇ ਕਾਰਜ ਵਾਸਤੇ ਮੈਂ ਇਹ ਗੁਣ ਨਹੀਂ ਸੀ ਦਿੱਤਾ, ਕੇਵਲ ਜਿਹੜਾ ਸਮਾਂ ਹੈ ਉਹ ਹੁਣ ਆ ਗਿਆ ਹੈ।
ਨਿਸਬਾ ਸਰਮਾ ਮੈਂ ਸੰਗ ਰਹੀ ਜੈ।
ਹੁਣ ਕਹਿਣ ਲੱਗੇ ਕਿ ਦਿਨੇ ਰਾਤ ਤੂੰ ਮੇਰੇ ਨਾਲ ਹੀ ਰਹਿ। ਭਾਈ ਮਰਦਾਨੇ ਨੂੰ ਕਹਿੰਦੇ ਨੇ ਕਿ ਤੂੰ ਹੁਣ ਦਿਨੇ ਰਾਤ ਮੇਰੇ ਨਾਲ ਹੀ ਰਹਿਣਾ ਹੈ।
ਆਣ ਜਾਣ ਕੋ ਨਾਮ ਨਾ ਲੀਜੈ।
ਤੇ ਹੁਣ ਆਉਣ ਜਾਣ ਵਾਲੀ ਗੱਲ ਜਿਹੜੀ ਨਾ ਜਾਂ ਹੋਰ ਕਿਤੇ ਜਾਣ ਵਾਲੀ ਉਹਦਾ ਨਾਮ ਤੱਕ ਵੀ ਨਾ ਲਈ, ਹੁਣ ਤੈਨੂੰ ਮੇਰੇ ਨਾਲ ਹੀ ਰਹਿਣਾ ਪੈਣਾ ਹੈ।
ਜਨਮ ਸੁਧਾਰ ਲਿਓ ਤੁਮੇ ਆਪਣਾ।
ਇਸ ਤਰ੍ਹਾਂ ਤੂੰ ਆਪਣਾ ਜਨਮ ਜਿਹੜਾ ਉਹਨੂੰ ਸਫਲਾ ਕਰ ਲੈ।
ਜਗਤ ਸਤ ਲਖੋ ਜਬ ਸੁਪਨਾ।
ਇਹ ਜਿਹੜਾ ਸੰਸਾਰ ਹੈ ਨਾ ਇਹ ਕਹਿੰਦੇ ਨੇ ਸੱਚ ਨਹੀਂ ਹੈ, ਅਸਤ ਹੈ। ਅਸਤ ਤੋਂ ਭਾਵ ਹੁੰਦਾ ਸੱਤ ਕਹਿੰਦੇ ਨੇ ਸੱਚ ਨੂੰ ਤੇ ਅਸਤ ਕਹਿੰਦੇ ਨੇ ਝੂਠ। ਕਹਿਣ ਲੱਗੇ ਇਹ ਜਿਹੜਾ ਸੰਸਾਰ ਹੈ ਨਾ ਇਹ ਝੂਠ ਹੈ, ਸੱਚ ਕੇਵਲ ਤੇ ਕੇਵਲ ਪਰਮਾਤਮਾ। ਸੱਚ ਉਹ ਹੁੰਦਾ ਜਿਹੜਾ ਕਦੀ ਵੀ ਮਿਟਦਾ ਨਹੀਂ। ਸੰਸਾਰ ਜਿਹੜਾ ਇਹ ਬਿਨਸੰਹਾਰ ਹੈ, ਇਹ ਮਿਟਣ ਵਾਲਾ। ਇਹ ਜੋ ਅੱਜ ਤੁਹਾਨੂੰ ਨਜ਼ਰ ਆਉਂਦਾ ਹੋ ਸਕਦਾ ਕੱਲ ਨੂੰ ਨਾ ਹੋਵੇ, ਹੋ ਸਕਦਾ ਕਿ ਹਰ ਚੀਜ਼ ਜਿਹੜੀ ਦਿਨੋ ਦਿਨ ਇਹ ਮਿਟਦੀ ਜਾ ਰਹੀ। ਇੱਥੋਂ ਤੱਕ ਕਿ ਸਾਇੰਸ ਵੀ ਕਹਿੰਦੀ ਹੈ ਕਿ ਜਿਹੜਾ ਸੂਰਜ ਹੈ ਨਾ ਇਹ ਵੀ ਦਿਨੋ ਦਿਨ ਘਟਦਾ ਜਾ। ਹਰ ਇੱਕ ਚੀਜ਼ ਜਿਹੜੀ ਹੈ ਨਾ ਉਹ ਚਲਾਏ ਮਾਣੇ ਉਹ ਘਟਦੀ ਹੈ। ਜਿਹੜੀ ਵੀ ਚੀਜ਼ ਸਮੇਂ ਵਿੱਚ ਆਉਂਦੀ ਹੈ ਸਮਾਂ ਇੱਕ ਦਿਨ ਉਹਨੂੰ ਮਿਟਾ ਦਿੰਦਾ। ਸੱਚ ਕੀ ਹੈ? ਪਰਮਾਤਮਾ ਸੱਚ ਹੈ, ਉਹ ਸਦੀਵ ਹੀ ਹੈ, ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੋਂ ਵੀ ਰਹੇਗਾ। ਇਸੇ ਕਰਕੇ ਆਪਾਂ ਪੜ੍ਹਦੇ ਹਾਂ ਕਿ ਆਦ ਸੱਚ ਫਿਰ ਜੁਗਾਦ। ਜਦੋਂ ਜੁਗਾਂ ਦਾ ਆਦ ਹੋਇਆ, ਜੁਗਾਦ ਜਦੋਂ ਜੁਗਾਂ ਦੀ ਆਰੰਭਤਾ ਹੋਈ ਉਸ ਵੇਲੇ ਵੀ ਉਹ ਪਰਮਾਤਮਾ ਸੱਚ ਸੀ। ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਉਸੀ ਭੀ ਸੱਚ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਕੇਵਲ ਪਰਮਾਤਮਾ ਨੇ ਰਹਿਣਾ। ਕਹਿਣ ਲੱਗੇ ਜਗਤ ਜਿਹੜਾ ਹੈ ਇਹ ਸੁਪਨੇ ਦੀ ਨਿਆਈ ਹੈ ਔਰ ਇਹ ਅਸਤ ਹੈ।
ਸੋਵੈ ਮਾਦਾ ਗੁੜਾਕਾ ਜੋ ਲੋ।
ਔਰ ਜਦੋਂ ਕਹਿੰਦੇ ਨੇ ਕਿ ਸੁੱਤੇ ਪਏ ਨੂੰ, ਗੂੜੀ ਨੀਂਦ ਸੁੱਤੇ ਨੂੰ ਜਦੋਂ ਕੋਈ ਸੁਪਨਾ ਆਉਂਦਾ ਹੈ,
ਸੁਪਨਾ ਸੱਤ ਭਾਸ ਹੈ ਛੋ ਲੋ।
ਔਰ ਇਹ ਬੰਦਾ ਸੁਪਨੇ ਨੂੰ ਵੀ ਸੱਚ ਹੀ ਮੰਨ ਲੈਂਦਾ। ਔਰ ਇਹ ਹਕੀਕਤ ਹੈ ਜੀ ਕਿ ਜਦੋਂ ਬੰਦਾ ਕਈ ਵਾਰੀ ਸੁਪਨੇ ਵਿੱਚ ਜੇ ਕਿਤੇ ਕੋਈ ਭਿਆਨਕ ਸੁਪਨਾ ਵੇਖ ਲੈਂਦਾ ਨਾ, ਸੁਪਨੇ ਦੇ ਵਿੱਚ ਕੋਈ ਸੱਟ ਫੇਟ ਲੱਗ ਗਏ ਜਾਂ ਕੋਈ ਡਰਾਉਣਾ ਸੁਪਨਾ ਵੇਖ ਲਿਆ ਤੇ ਉਹਨੂੰ ਉਹ ਸੱਚ ਮੰਨ ਲੈਂਦਾ ਤੇ ਉਹਦੀ ਸੁੱਤੇ ਦੀ ਚੀਕ ਨਿਕਲ ਜਾਂਦੀ। ਫੇਰ ਜਦੋਂ ਚੀਕ ਨਿਕਲਦੀ ਤੇ ਅੱਖ ਖੁੱਲਦੀ ਹੈ ਫਿਰ ਬੰਦਾ ਸ਼ਰਮਸਾਰ ਵੀ ਹੁੰਦਾ ਕਿ ਆ ਜਿਹੜੇ ਨਾਲ ਸੁੱਤੇ ਨੇ ਇਹ ਕੀ ਕਹਿਣਗੇ। ਪਰ ਉਸ ਵੇਲੇ ਬੰਦਾ ਉਹਨੂੰ ਸੱਚ ਮੰਨ ਕੇ ਬਹਿ ਜਾਂਦਾ ਕਿ ਜੋ ਹੋਇਆ ਇਹ ਸੱਚ। ਪਰ ਜਦੋਂ ਅੱਖ ਖੁੱਲਦੀ ਹੈ ਫਿਰ ਪਤਾ ਲੱਗਦਾ ਕਿ ਨਹੀਂ ਇਹ ਝੂਠ ਹੈ। ਇਸੇ ਤਰ੍ਹਾਂ ਹੀ ਸੰਸਾਰ ਜਿਹੜਾ ਨਾ ਜੀ ਇਹ ਹੈ, ਇਹ ਵੀ ਸੁਪਨੇ ਦੀ ਨਿਆਈ ਹੈ। ਬੰਦਾ ਇਹਨੂੰ ਸੱਚ ਮੰਨ ਕੇ ਬਹਿ ਗਿਆ ਪਰ ਜਦੋਂ ਕਿਤੇ ਠੋਕਰ ਲੱਗਦੀ ਹੈ ਫਿਰ ਬੰਦੇ ਦੀ ਅੱਖ ਖੁੱਲਦੀ ਹੈ, ਫਿਰ ਪਤਾ ਲੱਗਦਾ ਕਿ ਨਹੀਂ ਮਨਾ ਇਹ ਸਭ ਕੁਝ ਝੂਠ, ਇਹ ਸੱਚ ਨਹੀਂ ਹੈ, ਇਹ ਅੱਜ ਹੈ ਤੇ ਕੱਲ ਨਹੀਂ ਹੋ ਗਏ। ਧਨ ਦੌਲਤ ਸਾਨੂੰ ਲੱਗਦਾ ਕਿ ਇਹ ਮੇਰਾ ਪਰ ਨਹੀਂ, ਇਹ ਵੀ ਸੱਚ ਨਹੀਂ, ਇਹ ਵੀ ਚਲਾਏ ਮਾਣੀ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਨੂੰ ਪਿਤਾ ਕਲਿਆਣ ਦਾਸ ਕਹਿੰਦੇ ਨੇ ਕਿ ਪੁੱਤਰ ਕੁਝ ਪੈਸੇ ਇਕੱਠੇ ਕਰਕੇ ਰੱਖੇ ਨੇ, ਕੁਝ ਮਾਇਆ ਜੋੜੀ ਵੀ ਆ ਕਿ ਨਹੀਂ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਨੈ ਹਾਥ ਪੈ ਆਥ ਕਰੇ ਥਿਰਤਾ, ਇਤ ਆਵਤ ਹੈ ਉਤ ਹੀ ਚੱਲ ਜਾਹੀ। ਕਹਿੰਦੇ ਪਿਤਾ ਜੀ ਇਹ ਮਾਇਆ ਜਿਹੜੀ ਇਹ ਨਾ ਇੱਕ ਥਾਂ ਤੇ ਟਿਕਦੀ ਨਹੀਂ, ਇਹ ਇਧਰੋਂ ਆਉਂਦੀ ਹੈ ਤੇ ਉਧਰ ਤੁਰ ਜਾਂਦੀ, ਇਹ ਇੱਕ ਥਾਂ ਤੇ ਕਦੀ ਟਿਕਦੀ ਨਹੀਂ ਹੈ। ਇਸ ਕਰਕੇ ਕਹਿੰਦੇ ਨੇ ਕਿ ਇਹ ਜਗਤ ਜਿਹੜਾ ਨਾ ਇਹ ਸੁਪਨੇ ਦੀ ਨਿਆਈ ਹੈ। ਪਰ ਜਦੋਂ ਕਿਤੇ ਬੰਦਾ ਸੁਪਨੇ ਵਿੱਚ ਹੁੰਦਾ ਹੈ ਨਾ ਤੇ ਉਦੋਂ ਇਹਨੂੰ ਸੱਚ ਮੰਨ ਲੈਂਦਾ ਹੈ।
ਜਬ ਜਾਗੈ ਤਬ ਸੂਝੇ ਸੁਪਨ ਪਦਾਰਥ ਕੂਰ।
ਪਰ ਜਦੋਂ ਜਾਗਦਾ ਤੇ ਫੇਰ ਇਹਨੂੰ ਸੋਝੀ ਪੈਂਦੀ ਹੈ ਕਿ ਜੋ ਕੁਝ ਵੀ ਸੁਪਨੇ ਵਿੱਚ ਸੀ ਨਾ ਇਹ ਸਾਰਾ ਝੂਠ ਹੀ ਸੀ।
ਜਗਤ ਪਦਾਰਥ ਤਸ ਲਖੋ ਗਿਆਨ ਭੈ ਤੇ ਦੂਰ।
ਔਰ ਕਹਿੰਦੇ ਨੇ ਕਿ ਜਦੋਂ ਇਹ ਜਗਤ ਜਾਗ ਪੈਂਦਾ ਨਾ ਬੰਦਾ ਤੇ ਫੇਰ ਇਸ ਨੂੰ ਇਸ ਗੱਲ ਦਾ ਗਿਆਨ ਪ੍ਰਾਪਤ ਹੋ ਜਾਂਦਾ ਵੀ ਇਹ ਉਸ ਨੂੰ ਫਿਰ ਝੂਠਾ ਜਿਹੜਾ ਉਹ ਲੱਗਣ ਲੱਗ ਪੈਂਦਾ। ਗੁਰੂ ਸਵਾਰਿਓ, ਅਗਲਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।